ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਤੇ ਇਹਦਾ ਮੰਜ਼ਲ ਮਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਮ ਦਾ ਵੇਖਿਆ ਨਾ ਹੰਸਾ ਜੇ ਪਿਆਰਿਆਂ ਪੁੱਤਰਾਂ ਨੂੰ ਤੇ ਝੋਲੀ ਮੌਤ ਦੀ ਪਾਮ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤਾਂ ਦੀ ਲਾਸ਼ ਉੱਤੇ ਤੇ ਗੀਤ ਖੁਸ਼ੀ ਦੇ ਗਾਵਾਂ ਦਾ ਵੇਖਿਆ ਨਾ ਤੇ ਗੀਤ ਖੁਸ਼ੀ ਦੇ ਗਾਵਾਂ ਦਾ ਵੇਖਿਆ ਨਾ
ਹੋ ਜਦੋਂ ਵੇਖੀਦਾ ਤੇਰੇ ਇਤਿਹਾਸ ਵੱਲੇ ਵੱਖ ਜਾਉਣ ਤੇ ਮਰਨ ਦਾ ਢੰਗ ਤੇਰਾ ਪੈ ਕੇ ਸਿਦਕ ਦੀ ਭੱਠੀ ਵਿੱਚ ਸੂਰ ਵੀਰਾ ਸਗੋਂ ਹੋਰ ਹੋਇਆ ਗੂੜਾ ਰੰਗ ਤੇਰਾ
ਉਹ ਜਦ ਵੀ ਧਰਮਾਂ ਨੂੰ ਖੂਨ ਦੀ ਲੋੜ ਪੈ ਗਈ ਖੂਨ ਵਾਂਗ ਦਰਿਆਵਾਂ ਦੇ ਰੋੜਦਾ ਏ ਲੋਕ ਜ਼ਿੰਦਗੀ ਲੋੜਦੇ ਜ਼ਿੰਦਗੀ ਚੋਂ ਪਰ ਤੂੰ ਮੌਤ ਚੋਂ ਜ਼ਿੰਦਗੀ ਲੋੜਦਾ ਏ
ਜਦੋਂ ਵੇਖੀਦਾ ਤੇਰੇ ਇਤਿਹਾਸ ਵੱਲੇ ਵੱਖ ਜਿਉਣ ਤੇ ਮਰਨ ਦਾ ਢੰਗ ਤੇਰਾ ਪੈ ਕੇ ਸਿਦਕ ਦੀ ਭੱਠੀ ਵਿੱਚ ਸੂਰ ਵੀਰਾ ਸਗੋਂ ਹੋਰ ਹੋਇਆ ਗੂੜਾ ਰੰਗ ਤੇਰਾ
ਉਹ ਜਦ ਵੀ ਧਰਮਾਂ ਨੂੰ ਖੂਨ ਦੀ ਲੋੜ ਪੈ ਗਈ ਖੂਨ ਵਾਂਗ ਦਰਿਆਵਾਂ ਦੇ ਰੋੜਦਾ ਏ ਲੋਕੀ ਜ਼ਿੰਦਗੀ ਲੋੜਦੇ ਜ਼ਿੰਦਗੀ ਚੋਂ ਪਰ ਤੂੰ ਮੌਤ ਚੋਂ ਜ਼ਿੰਦਗੀ ਲੋੜਦਾ ਏ
ਠੀਕ ਇਤਿਹਾਸ ਨੇ ਭੁੱਲਣਾ ਨਹੀਂ ਭੁੱਲਣਾ ਨਹੀਂ ਸਿੰਘਾ ਭੁੱਲਣਾ ਨਹੀਂ ਜੁੱਗਾਂ ਤੀਕ ਇਤਿਹਾਸ ਨੇ ਭੁੱਲਣਾ ਨਹੀਂ ਜਿਹੜੇ ਦੇਸ਼ ਬਦਲੇ ਕਾਲਾਂ ਕਾਲੀਆਂ ਨੇ ਤੇਰੇ ਪੁੱਤਾਂ ਦੇ ਖੂਨ ਦੇ ਸਿਰ ਸਦਕਾ ਭਾਰਤ ਮਾਂ ਦੇ ਚਿਹਰੇ ਤੇ ਲਾਲੀਆਂ ਨੇ
ਉਹ ਐਸਾ ਡਿੱਠਾ ਅਜੀਬ ਹੈ ਬਾਦਸ਼ਾਹ ਤੂੰ ਦਿਲ ਕਿਸੇ ਗਰੀਬ ਦਾ ਤੋੜਦਾ ਨੀ ਦਰ ਆਇਆ ਸਵਾਲੀ ਤਾਂ ਮੋੜਨਾ ਕੀ ਦਰ ਮੌਤ ਵੀ ਆਵੇ ਖਾਲੀ ਮੋੜਦਾ ਨਹੀਂ
ਜਦੋਂ ਕਦੇ ਹਾਕਮ ਜਰਵਾਣਿਆਂ ਨੇ ਤੇਰਾ ਦਿਲ ਹਰਿਮੰਦਰ ਬੇਇੱਜ਼ਤ ਕੀਤਾ ਆਪਣੇ ਗੁਰੂ ਦੀ ਖੁਸ਼ੀ ਅਪਣਾਉਣ ਦੇ ਤੂੰ ਇਸ ਜ਼ਾਲਮ ਦੇ ਖੂਨ ਨਾਲ ਉਜੂ ਕੀਤਾ
ਉਹ ਮੀਰ ਮੰਨੂ ਲਾਹੌਰ ਦੇ ਵਿੱਚ ਜਾ ਕੇ ਮੀਰ ਮੰਨੂ ਲਾਹੌਰ ਦੇ ਵਿੱਚ ਜਾ ਕੇ ਤੇਰੇ ਬੱਚੇ ਵੀ ਨਿੱਜਾਂ ਤੇ ਟੰਗ ਦੇ ਰਹੇ ਤੇਰੇ ਵੱਡੇ ਆ ਜਦੋਂ ਅਰਦਾਸ ਕੀਤੀ ਫਿਰ ਵੀ ਭਾਲਾ ਸਰਬੱਤ ਦਾ ਮੰਗ ਦੇ ਰਹੇ
ਗੁਰੂ ਕੇ ਬਾਗ ਦੇ ਮੋਰ ਚੇਤੇ ਦਾਤਾ ਮੋਰ ਚੇਤੇ ਜਦੋਂ ਗੁਰੂ ਕੇ ਬਾਗ ਦੇ ਮੋਰ ਚੇਤੇ ਤੇਰੀਆਂ ਛਾਤੀਆਂ ਤੇ ਘੋੜੇ ਨੱਚਦੇ ਰਹੇ ਜ਼ੁਲਮ ਕਰਨ ਵਾਲੇ ਹੋ ਗਏ ਰੋਣ ਹਾਕੇ ਤੇਰੇ ਵੀਰ ਬਣ ਕੇ ਖੇਡ ਖੇਡ ਹੱਸਦੇ ਰਹੇ
ਓ ਅਜੇ ਜੱਲਿਆਂ ਵਾਲੇ ਦੇ ਬਾਗ ਅੰਦਰ ਅਜੇ ਜੱਲਿਆਂ ਵਾਲੇ ਦੇ ਬਾਗ ਅੰਦਰ ਰਾਜ ਰਾਜ ਸ਼ਹੀਦੀ ਦਾ ਜਾਮ ਪੀਤਾ ਇਸ ਦਿੱਲੀ ਸਰਕਾਰ ਦੇ ਹਾਕਮਾਂ ਨੇ ਚੱਪੇ ਚੱਪੇ ਤੇ ਤੇਰੇ ਨਾਲ ਧਗਾ ਕੀਤਾ
ਤੇਰੇ ਭਾਈ ਕਨਈਏ ਨੇ ਦੱਸਿਆ ਏ ਓ ਤੇਰੇ ਭਾਈ ਘਨੱਈਏ ਨੇ ਦੱਸਿਆ ਏ ਜਾਤ ਪਾਤ ਦਾ ਭਰਮ ਮਿਟਾਈ ਜਾਣਾ ਨਾਲ ਦੁਸ਼ਮਣਾ ਦੁਸ਼ਮਣੀ ਭੁੱਲ ਕੇ ਤੇ ਪਾਣੀ ਸਭਨਾ ਦੇ ਮੂੰਹ ਵਿੱਚ ਪਾਈ ਜਾਣਾ
ਉਹ ਤੂੰ ਕਿਸੇ ਦੇ ਟਾਇਆ ਨੀ ਟਹਿਣ ਵਾਲਾ ਤੂੰ ਕਿਸੇ ਦੇ ਟਾਇਆ ਨੀ ਟਹਿਣ ਵਾਲਾ ਤੈਨੂੰ ਢਾਲਿਆ ਸਾਡਾ ਪਖੰਡੀਆਂ ਨੇ ਤੇਰੇ ਧਰਮ ਚੋਂ ਸੈਂਕੜੇ ਧਰਮ ਬਣ ਗਏ ਪਾਈਆਂ ਅਕਲ ਨਾਲ ਤੇਰੀਆਂ ਵੰਡੀਆਂ ਨੇ
ਸੰਭਲ ਜਾ ਸਮੇਂ ਦੇ ਸੂਰਬੀਰਾ ਹੁਣ ਵੀ ਸੰਭਲ ਜਾ ਸਮੇਂ ਦੇ ਸੂਰਬੀਰਾ ਕਿਤੇ ਵੱਟਿਆ ਜਾਏ ਨਾ ਮੁੱਲ ਤੇਰਾ ਕਦਮ ਕਦਮ ਤੇ ਸੰਭਲ ਕੇ ਕਦਮ ਤਰਲਾ ਜਾਏ ਖੂਨ ਅਜਾਈ ਨਾ ਡੁੱਲ ਤੇਰਾ
ਓ ਕਦੇ ਨਿਰਮਲ ਦਲਬੀਰ ਅਰਦਾਸ ਹੋ ਕਰਦੇ ਨਿਰਮਲ ਦਲਬੀਰ ਅਰਦਾਸ ਹੋ ਪੰਥ ਖਾਲਸੇ ਦੀ ਚੜ੍ਹਦੀ ਕਲਾ ਹੋਵੇ ਰਾਜ ਖਾਲਸੇ ਦਾ ਤੇਰਾ ਹੋਵੇ ਨਿਸਚਾ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ
ਦੀਨ ਦੁਨੀਆਂ ਦੇ ਮਾਲਕ ਲੋਕ ਪ੍ਰਲੋਕ ਦੇ ਰੱਖਿਅਕ ਜਾਗਤ ਜੋਤ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਖਾਲਸਾ ਜੀਓ ਆਓ ਸਾਹਿਬ ਨੂੰ ਸੀ ਝੁਕਾਈਏ ਸਾਰੇ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਸਦਕਾ ਜਿਸ ਧਰਤੀ ਦਾ ਕਿਨਕਾ ਕਿਨਕਾ ਸਤਿਗੁਰੂ ਮਹਾਰਾਜ ਜੀ ਦੀ ਚਰਨ ਛੋ ਨਾਮ ਬਾਣੀ ਨਾਲ ਪਵਿੱਤਰ ਹੋਇਆ ਹੈ ਉਸ ਧਰਤੀ ਉੱਤੇ ਨਤਮਸਤਕ ਤਨ ਕਰਕੇ ਮਨ ਕਰਕੇ ਤਨ ਕਰਕੇ ਹਾਜ਼ਰੀਆਂ ਲਵਾ ਰਹੇ ਹੈ ਔਰ ਆਪਣੀ ਜੀਵਨ ਦੇ ਜੋ ਗੁਰੂ ਸਾਹਿਬਾਂ ਨੇ ਪਵਿੱਤਰ ਨੁਕਤੇ ਦਿੱਤੇ ਨੇ ਉਹਨਾਂ ਨੂੰ ਸਮਝਣ ਦਾ ਯਤਨ ਕਰ ਰਹੇ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਗੱਲ ਕੀਤੀ ਜਾਂਦੀ ਹੈ ਅਤੇ ਇਹਨਾਂ ਦਾ ਸੰਬੰਧ ਇੰਨਾ ਗੂੜਾ ਹੈ ਬਈ ਜਿਹੜਾ ਗੁਰੂ ਪੰਥ ਹੈ ਇਹਨੂੰ ਸਤਿਗੁਰੂ ਮਹਾਰਾਜ ਜੀ ਨੇ ਕਲਗੀਆਂ ਵਾਲੇ ਪ੍ਰੀਤਮ ਨੇ ਬਹੁਤ ਉੱਚਾ ਰੁਤਬਾ ਦਿੱਤਾ ਭਾਵ ਗੁਰੂ ਦਾ ਰੁਤਬਾ ਦਿੱਤਾ ਅਤੇ ਗੁਰੂ ਗ੍ਰੰਥ ਜਿਹੜੇ ਸਨ ਇਹਨਾਂ ਦੀ ਛੱਤਰ ਛਾਇਆ ਹੇਠ ਇਹਦੇ ਅਦੁੱਤੀ ਜੀਵਨ ਦੀ ਜਿਹੜੀ ਟੰਗਸਾਲ ਘੜੀ ਔਰ ਜਦੋਂ ਵੀ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੰਗਤ ਕਰਦੇ ਹਾਂ ਅਤੇ ਸਿੱਖ ਜਗਿਆਸੂ ਜਿਹੜਾ ਹੈ ਇਹਨਾਂ ਦੋ ਮਾਂ ਸ਼ਕਤੀਆਂ ਦੇ ਸਾਹਮਣੇ ਸੀ ਝੁਕਾ ਕੇ ਇਹਦੀ ਸਿਫਤ ਕਰਨ ਦਾ ਯਤਨ ਕਰਦਾ ਹੈ ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਜੋ ਖਾਲਸੇ ਨੂੰ ਬਖਸ਼ਿਸ਼ਾਂ ਦਿੱਤੀਆਂ ਨੇ ਇਹ ਦੁਨੀਆਂ ਦੇ ਕਿਸੇ ਧਰਮ ਅੰਦਰ ਕਿਸੇ ਪੈਗੰਬਰ ਨੇ ਆਪਣੀ ਕੌਮ ਦੇ ਜਿਹੜੇ ਉਹਦੇ ਨਾਲ ਜੁੜੇ ਹੋਏ ਚੇਲੇ ਸਨ ਜਗਿਆਸੂ ਸਨ ਸਾਲਿਕ ਸਨ ਉਹਨਾਂ ਨੂੰ ਨਹੀਂ ਦਿੱਤੀਆਂ ਕਿਉਂਕਿ ਗੁਰੂ ਦਾ ਰੁਤਬਾ ਬੜਾ ਉੱਚਾ ਰਿਹਾ ਅਤੇ ਚੇਲਾ ਜਿਹੜਾ ਸੀ ਉਹਦੀ ਕਤਾਰ ਦੇ ਵਿੱਚ ਬਹੁਤ ਨੀਵਾਂ ਰਿਹਾ ਕਈ ਵਾਰ ਜਦੋਂ ਅੱਜ ਅਣਜਾਣੇ ਵਿੱਚ ਕਈ ਵਾਰ ਸਿੱਖ ਨੂੰ ਕਬਰਾਂ ਦੇ ਉੱਤੇ ਦੰਭੀਆਂ ਪਖੰਡੀਆਂ ਦੇ ਡੇਰਿਆਂ ਉੱਤੇ ਝੁਕਦਾ ਵੇਖਿਆ ਜਾਂਦਾ ਹੈ ਅਤੇ ਮਨ ਵਿੱਚ ਇਹ ਸਵਾਲ ਉੱਠਦੇ ਨੇ ਐ ਪ੍ਰੀਤਮ ਕਲਗੀਆਂ ਵਾਲੇ ਪਿਤਾ ਤੂੰ ਇਸ ਖਾਲਸੇ ਨੂੰ ਕਿੰਨੀਆਂ ਬਖਸ਼ਾਂ ਅਤੇ ਰਹਿਮਤਾਂ ਦਿੱਤੀਆਂ ਪਰ ਇਹ ਆਪਣੀ ਤਾਕਤ ਹੀ ਨਹੀਂ ਪਛਾਣ ਸਕਿਆ ਸਤਿਗੁਰੂ ਮਹਾਰਾਜ ਕਹਿੰਦੇ ਨੇ ਖਾਲਸਾ ਗੁਰੂ ਹੈ ਗੁਰੂ ਖਾਲਸਾ ਜੀ ਕਿਨੋ ਅਬ ਜੈਸੇ ਗੁਰੂ ਨਾਨਕ ਨੇ ਅੰਗਦ ਕੋ ਕਿਨਿਓ ਸ਼ੰਕਾ ਨਾ ਕੀਜੈ ਸਾਵਧਾਨ ਹੋਏ ਦੀਜੈ ਅੰਮ੍ਰਿਤ ਛਕਾਵੋ ਜੈਸੇ ਤੁਮ ਲੀਨਿਓ ਹੁਣ ਉਸ ਖਾਲਸੇ ਦੀ ਜਿਹੜੀ ਕੁਰਬਾਨੀ ਦੀ ਅਦੁੱਤੀ ਮਿਸਾਲ ਸੀ ਉਹਦਾ ਕੁਝ ਪੱਖ ਜਿਹੜਾ ਸੀ ਕੱਲ੍ਹ ਆਪਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਕਿਉਂਕਿ ਖਾਲਸਾ ਕਿਸੇ ਜਾਤ ਪਾਤ ਅਤੇ ਬਰਾਦਰੀ ਦੇ ਵਿਸ਼ੇਸ਼ ਫਤਵਿਆਂ ਵਾਸਤੇ ਆਪਣੀਆਂ ਕੁਰਬਾਨੀਆਂ ਨਹੀਂ ਦਿੰਦਾ। ਖਾਲਸਾ ਜਾਤ ਪਾਤਾਂ ਦੇ ਵਿੱਚ ਸਮਾਜ ਨੂੰ ਵੰਡਣ ਵਾਸਤੇ ਆਪਣੀ ਹੈਂਕੜ ਨਹੀਂ ਵਰਤਦਾ, ਪਰ ਜੇ ਕਿਸੇ ਨਾਲ ਕੋਈ ਧੱਕਾ ਕਰ ਰਿਹਾ ਹੈ ਤਾਂ ਧੱਕਾ ਕਰਨ ਵਾਲੀ ਕਿੱਡੀ ਵੀ ਮਾਂ ਸ਼ਕਤੀ ਤਗੜੀ ਹੈ, ਖਾਲਸਾ ਉਹਦੀ ਪਰਵਾਹ ਨਹੀਂ ਕਰਦਾ। ਕਿਉਂਕਿ ਜੇ ਸਤਿਗੁਰੂ ਮਹਾਰਾਜ ਨੇ ਕਿਹਾ ਭੈ ਕਾਹੂ ਕੋ ਦੇਤ ਨਹਿ ਪਰ ਨਹਿ ਭੈ ਮਾਨਤਾਨ, ਅਤੇ ਇਹਦਾ ਸਾਕਸ਼ਾਤ ਰੂਪ ਖਾਲਸਾ ਹੈ। ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੂੰ ਡਰਾਉਂਦੇ ਵੀ ਨੇ ਅਤੇ ਡਰਦੇ ਵੀ ਨੇ, ਸਰਕਾਰਾਂ ਡਰਾਉਂਦੀਆਂ ਵੀ ਨੇ, ਸਰਕਾਰਾਂ ਡਰਦੀਆਂ ਵੀ ਨੇ, ਪਰ ਖਾਲਸਾ ਕਿਸੇ ਨੂੰ ਡਰਾਉਂਦਾ ਨਹੀਂ ਅਤੇ ਕਿਸੇ ਤੋਂ ਡਰਦਾ ਨਹੀਂ। ਹੁਣ ਪੱਟੀ ਦੇ ਜਾਫਰ ਬੇਗ ਹਾਕਮ ਨੇ ਬਹੁਤ ਵੱਡਾ ਧੱਕਾ ਕੀਤਾ ਹੈ, ਅਤੇ ਧੱਕਾ ਉਸ ਮਨੁੱਖ ਨਾਲ ਕੀਤਾ ਹੈ ਜਿਹੜਾ ਮਨੁੱਖ ਕੁਰਾਨ ਨੂੰ ਮੰਨਣ ਵਾਲਾ ਹੈ, ਇਸਲਾਮ ਦਾ ਧਾਰਨੀ ਹੈ, ਸ਼ਰ੍ਹਾਂ ਵਿੱਚ ਵਿਸ਼ਵਾਸ ਰੱਖਦਾ ਹੈ, ਅਤੇ ਜਿਹੜਾ ਧੱਕਾ ਕਰਨ ਵਾਲਾ ਉਹ ਵੀ ਇਸਲਾਮ ਦਾ ਹੀ ਧਾਰਨੀ ਹੈ, ਸ਼ਰ੍ਹਾਂ ਨੂੰ ਮੰਨਣ ਵਾਲਾ ਹੈ ਅਤੇ ਅੱਲਾਹ ਤਾਲਾ ਦੇ ਵਿੱਚ ਵਿਸ਼ਵਾਸ ਰੱਖਦਾ। ਪਰ ਹੁਣ ਜਿਸ ਮਨੁੱਖ ਨਾਲ ਧੱਕਾ ਹੋਇਆ ਉਹਦੇ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਗਏ, ਉਹਦੇ ਵਾਸਤੇ ਕੋਈ ਫਰਿਆਦ ਦੀ ਥਾਂ ਨਾ ਰਹੀ, ਅਤੇ ਫਿਰ ਉਹਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਜਿਹੜਾ ਸੀ ਨਜ਼ਰ ਆਇਆ। ਇਹ ਅੱਜ ਤੱਕ ਦੇ ਇਤਿਹਾਸ ਵਿੱਚ ਇੱਕ ਨਹੀਂ ਅਨੇਕ ਮਿਸਾਲਾਂ ਨੇ ਬਈ ਜਿਹੜੇ ਅਨਮਤੀਏ ਸਨ, ਜਦੋਂ ਉਹਨਾਂ ਦੇ ਉੱਤੇ ਹਮਲਾ ਹੁੰਦਾ ਰਿਹਾ, ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਜਿਹੜਾ ਹੈ ਮਦਦ ਵਾਸਤੇ ਨਜ਼ਰ ਆਉਂਦਾ ਰਿਹਾ। ਕਦੇ ਸਮਾਂ ਸੀ ਜਿਹੜੇ ਪੰਡਿਤ ਸਨ, ਹਿੰਦੂ ਸਨ, ਜਦੋਂ ਉਹਨਾਂ ਦਾ ਜਨੇਊ ਤਿਲਕ ਜਿਹੜਾ ਧਰਮਸ਼ੀ ਸੀਨਿਆ ਜਾਣ ਲੱਗਾ, ਉਹਨਾਂ ਨੇ ਵੀ ਸਹਾਰਾ ਲਿਆ। ਇੱਥੇ ਕੋਈ ਗੱਲ ਨਹੀਂ ਸੀ, ਇੱਥੇ ਉਹ ਅਦਾਲਤ ਹੈ ਜਿਹੜੀ ਪਰਮੇਸ਼ੁਰ ਦੀ ਅਦਾਲਤ ਹੈ, ਜਿਹਦੇ ਵਿੱਚ ਕਿਸੇ ਦੁਨਿਆਵੀ ਜਾਤ ਪਾਤ ਕੌਮ ਦੀ ਗੱਲ ਨਹੀਂ। ਇਹ ਗੱਲ ਵੱਖਰੀ ਹੈ ਬਈ ਅੱਜ ਤੱਕ ਬਹੁਤ ਸਾਰੇ ਆਪਣੇ ਆਪ ਨੂੰ ਧਰਮੀ ਲੋਕਾਂ ਨੇ ਇਸ ਪਰਮੇਸ਼ੁਰ ਦੀ ਅਦਾਲਤ ਨਾਲ ਵੀ ਟੱਕਰ ਲਾਈ ਹੈ ਔਰ ਅੱਜ ਵੀ ਲਾਈ ਬੈਠੇ ਨੇ। ਖਾਲਸਾ ਉਹਦੇ ਵਾਸਤੇ ਸੰਘਰਸ਼ਸ਼ੀਲ ਹੈ, ਪਰ ਜਦੋਂ ਕਿਸੇ ਉੱਤੇ ਧੱਕਾ ਹੁੰਦਾ ਹੈ ਉਦੋਂ ਇਸ ਪਰਮੇਸ਼ੁਰ ਦੀ ਅਦਾਲਤ ਦਾ ਸਹਾਰਾ ਲੈਣ ਦਾ ਯਤਨ ਕੀਤਾ ਜਾਂਦਾ। ਅੱਜ ਕਦੇ ਕੋਈ ਕੋਈ ਸੰਸਥਾ ਬਣਾ ਕੇ, ਕਦੇ ਕੋਈ ਕੋਈ ਸੰਸਥਾ ਬਣਾ ਕੇ, ਕਦੇ ਕੋਈ ਗਾਂ ਦੇ ਜਿਹੜਾ ਸੀਰ ਦਾ ਜਿਹੜਾ ਉਹਨੂੰ ਕੁਦਰਤ ਨੇ ਖਜ਼ਾਨਾ ਦਿੱਤਾ ਹੈ ਉਹਦੇ ਉੱਤੇ ਗੁਰੂਆਂ ਦੀਆਂ ਫੋਟੋਆਂ ਵਿਖਾਉਣ ਦਾ ਯਤਨ ਕੀਤਾ ਜਾਂਦਾ। ਪਰ ਪਤਾ ਨਹੀਂ ਜਿੱਦਣ ਔਰੰਗਜ਼ੇਬ ਜਿਹੜਾ ਜਬਰ ਦਾ ਘੋੜਾ ਚਲਾਉਂਦਾ ਸੀ ਉਦਣ ਨਾ ਇਸ ਗਾਂ ਨੂੰ ਸਾਹਮਣੇ ਕੀਤਾ ਗਿਆ ਨਾ ਆਪ ਅੱਗੇ ਹੋਏ, ਉਦੋਂ ਇਹ ਗੱਲ ਕਹਿ ਦਿੱਤੀ ਘੋੜਾ ਛਰਾ ਦਾ ਆਣ ਕਸ਼ਮੀਰ ਹਿਣਕਿਆ, ਪੈਰ ਉਸ ਦਾ ਕਿਤੇ ਵੀ ਪੌੜਿਆ ਨਾ, ਮੰਦਰ ਤੋੜੇ ਬੁੱਤ ਢਾਏ ਅੱਗੋਂ ਕਿਸੇ ਪੁਜਾਰੀ ਵੀ ਕੌੜਿਆ ਨਾ, ਸ਼ੀਸ਼ੇ ਦਿਲ ਜਿਸਨੇ ਚੱਕਣਾ ਚੂਰ ਕੀਤੇ ਰੁਕ ਜਾ ਕਿਸੇ ਨੇ ਕਿਹਾ ਹਥੌੜਿਆ ਨਾ, ਦੇਵੀ ਦੇਵਤੇ ਪੰਡਤਾਂ ਲੱਖ ਪੂਜੇ ਐ ਪਰ ਬਣੀ ਵੇਲੇ ਕੋਈ ਬੌੜਿਆ ਨਾ। ਜੇ ਬਣੀ ਸੀ ਤਾਂ ਉਦੋਂ ਇਸ ਘਰ ਦਾ ਸਹਾਰਾ ਲਿਆ, ਉਹ ਜਰਾ ਧੱਕਣ ਦਾ ਯਤਨ ਕਰੋ। ਜ਼ਕਰੀਆ ਖਾਨ ਦੀ ਕਚਹਿਰੀ ਜਿਹੜੀ ਹੈ ਗੱਚਾ ਗੱਚ ਭਰੀ ਹੋਈ ਹੈ, ਇਹਦੇ ਵਿੱਚ ਸਾਰੇ ਟਾਊਟ ਬੈਠੇ ਹੋਏ ਨੇ, ਕਿਉਂਕਿ ਰਾਜ ਸਰਕਾਰਾਂ ਜਿਹੜੀਆਂ ਨੇ ਇਨਸਾਫ ਪਸੰਦ ਲੋਕਾਂ ਨੂੰ ਆਪਣੇ ਕੋਲ ਨਹੀਂ ਰੱਖਦੀਆਂ। ਇਹਨਾਂ ਕੋਲ ਹਮੇਸ਼ ਉਹ ਲੋਕ ਹੁੰਦੇ ਨੇ ਜਿਹੜੇ ਆਪਣੀਆਂ ਕੌਮਾਂ ਦਾ ਆਪ ਘਾਣ ਕਰਵਾਉਂਦੇ ਨੇ ਔਰ ਸਰਕਾਰ ਦੇ ਟੁਕੜਿਆਂ ਉੱਤੇ ਪਲਦੇ ਨੇ ਔਰ ਸਰਕਾਰ ਨੂੰ ਹਕੀਕਤ ਤੋਂ ਕੋਹਾਂ ਦੂਰ ਰੱਖਦੇ ਨੇ। ਇਹ ਦੁਨੀਆਂ ਦਾ ਇਤਿਹਾਸ ਹੈ, ਇਹ ਇਕੱਲਾ ਸਾਡਾ ਨਹੀਂ। ਇਹਦੇ ਵਿੱਚ ਜਦੋਂ ਵੀ ਕਿਸੇ ਕੌਮ ਦੀ ਤੁਸੀਂ ਹਿਸਟਰੀ ਪੜ੍ਹੋਗੇ ਤਾਂ ਸਰਕਾਰਾਂ ਜਿਹੜੀਆਂ ਨੇ ਸ਼ਾਮ ਦਾਮ ਦੰਡ ਅਤੇ ਭੇਦ ਇਹਨਾਂ ਚੌਹਾਂ ਤਰੀਕਿਆਂ ਦੇ ਨਾਲ ਲੋਕਾਂ ਨੂੰ ਆਪਣੇ ਸਿਕੰਜੇ ਵਿੱਚ ਫਸਾ ਕੇ ਆਪਣੀਆਂ ਰਾਜ ਦੀਆਂ ਮਨਮਾਨੀਆਂ ਕਰਦੀਆਂ ਨੇ। ਜ਼ਕਰੀਆ ਖਾਨ ਦਾ ਦਰਬਾਰ ਭਰਿਆ ਪਿਆ ਹੈ ਅਤੇ ਭਰਿਆ ਉਹਨਾਂ ਲੋਕਾਂ ਨਾਲ ਪਿਆ ਹੈ ਜਿਹੜੇ ਟਾਊਟ ਸਨ, ਜਿਨ੍ਹਾਂ ਵਿੱਚ ਹਰ ਭਗਤ ਨਿਰੰਜਨੀਆਂ ਕਰਮਾ ਧਰਮਦਾਸ ਟੋਪੀ ਅਤੇ ਹੋਰ ਜਿਹੜੇ ਸਮੁੱਚੇ ਅੰਮ੍ਰਿਤਸਰ ਤੋਂ ਸਮੁੱਚੇ ਲਾਹੌਰ ਤੋਂ ਜਿਹੜੀ ਸਰਕਾਰ ਨੂੰ CID ਦੇਣ ਵਾਲੇ ਸਨ ਉਹਨਾਂ ਲੋਕਾਂ ਦੇ ਨਾਲ। ਔਰ ਜ਼ਕਰੀਆ ਖਾਨ ਜਿਹੜਾ ਉਹ ਦੋ ਹੀ ਗੱਲਾਂ ਕਰ ਰਿਹਾ ਸੀ ਬਈ ਜਾਂ ਤਾਂ ਜਿਨ੍ਹਾਂ ਨੇ ਪੱਟੀ ਦੇ ਮੇਰੇ ਫੌਜਦਾਰ ਦਾ ਕਤਲ ਕੀਤਾ ਹੈ ਉਹਨਾਂ ਦਾ ਕੋਈ ਅਤਾ ਪਤਾ ਦੱਸ ਦਿਓ, ਅਤੇ ਨਹੀਂ ਤਾਂ ਵਰਨਾ ਉਹ ਕੁਹਾੜਾ ਜਿਹੜਾ ਤੁਹਾਡੇ ਉੱਤੇ ਚੱਲੇਗਾ ਜਿਹੜਾ ਮੈਂ ਜ਼ੁਲਮ ਜਿਹਨੇ ਮੇਰੇ ਫੌਜਦਾਰ ਦਾ ਕਤਲ ਕੀਤਾ ਜਿਹੜਾ ਮੈਂ ਉਹਦੇ ਉੱਤੇ ਚਲਾਉਣਾ। ਹੁਣ ਹਰ ਭਗਤ ਨਿਰੰਜਨੀਆਂ ਜਿਹੜਾ इस इलाके दे रहण वाला सी। इन्हें उठ के जकरिया खान दे दरबार दे विच जिवें ये सारा हकीकत इतिहासिक घटना सी उहदा वेरवा सिंघां दी कुरबानी दा वेरवा इहो पेश कीता उह सरवण करदे।
देवण है डैरी लगा खान बहादुर नू सुन लो गल खान जी बिरती करके आकागर नू पूलिया दे वैच ठहर दे सिंह कड़ाके दे तारू सिंह कोल वसेंदे बागी आलाके दे पूलिया दा तारू सिंह जो
छुप जांदे दिने उसन्ना लाउंदे ने रातां नू जांदे ने पुज टिकाने कटके ते वाटां नू सुनदे ना गल किसे दी पारे हंकार दे तारू सिंह रखदा डेरे बागी सरकार दे तारू सिंह रखदा डेरे
ओ दिने ते रात छकाउंदा सिंघां नू रोटियां रातां नू आन नपदा सामियां मोटियां जत दे मैदान ओ चोटा तौंसे ते लाके ते तारू सिंह कोल वसेंदे बागी लाके दे पूलिया दा तारू सिंह जो
पट्टी दा जाफर बेग इसने मरवाया है माशी दी कन्या बदले हमला करवाया है माशी दी कन्या बदले हमला करवाया है मौत दे पेट चढ़ाउंदा साने परिवार दे तारू सिंह रखदा डेरे बाकी सरकार दे तारू सिंह रखदा डेरे
ओ रखदा ओ कोल हजारां सिंघां दियां तारां नू मार के मुगलियो पावण लगाया जाड़ां नू हुंदा है हाथ उसदा विच हर डाके दे तारू सिंह कोल वसेंदे बागी लाके दे पूलियां दा तारू सिंह जो
मनदा ना ओ समझाया आकी हो बोलदा जापे उंज मिठ बोलड़ा अंदर विस कोलदा करता प्रचार सिंह ने धानी तलवार दे तारू सिंह रखदा डेरे बागी सरकार दे तारू सिंह रखदा डेरे
ओ दिंदा ना मुकबर तुहानू सतियां रिपोर्टां दी सिद्धियां इस्लाम नू मारे तारू सिंह चोटां दी गाउंदा है गुण ओ नित खंडे ते बाटे दे तारू सिंह कोल वसेंदे बागी लाके दे पूलिया दा तारू सिंह जो
है उस दे नां दी मचदा है शोर जी हालत ते काबू पाइए समें दी लोड़ जी उंगली कुछ करिए टेढ़ी कमना प्यार दे तारू सिंह रखदा डेरे बागी सरकार दे तारू सिंह रखदा डेरे
हो करेगा राज खालसा नारियो लाउंदा है करेगा राज खालसा नारियो लाउंदा है थोड़े खिलाफ लोकां नू नत भड़काउंदा है ओदे तां बोल खान जी साडे लई घाटे दे तारू सिंह कोल वसेंदे बागी लाके दे पूलियां दा तारू सिंह जो
अगे है थोड़ी मर्जी अगे है थोड़ी मर्जी दसदा मैं खोल के संधू संगेड़े सिद्धू सिंह दे ताई बोल के साधकपुर विच सरजीत भी उसनू सत्कार दे तारू सिंह रखदा डेरे बागी सरकार दे तारू सिंह रखदा डेरे
हुण खालसे दे गुणा दा अदुत्ती धारनी सी भाई तारू सिंह जी और जेड़े सतगुरु महाराज जी ने खालसे दी गल अपने रिश्तेदार स्नेही मित्र माँ प्यो करके कीती उस खालसे दी जे पंचायत दा कोई ऐन अंग सी ते ओ सी भाई तारू सिंह क्योंकि सतगुरु गुरु नानक देव महाराज दे घर दे विच ਖਾਲਸੇ ਨੂੰ ਬਹੁਤ ਵੱਡਾ ਮਾਣ ਮਿਲਿਆ। ਪਰ ਜੇ ਮਾਣ ਮਿਲਿਆ ਨਾ ਤਾਂ ਸਤਿਗੁਰੂ ਮਹਾਰਾਜ ਨੇ ਪਰਖ ਦੀ ਕਸਵੱਟੀ ਵੀ ਲਾਈ ਹੈ। ਜਿੰਨਾ ਚਿਰ ਉਸ ਪਰਖ ਦੇ ਵਿੱਚ ਮਨੁੱਖ ਪੂਰਾ ਨਹੀਂ ਪਾਉਂਦਾ ਉਨਾ ਚਿਰ ਇਸ ਮਹਾਨ ਰੁਤਬੇ ਦਾ ਧਾਰਨੀ ਨਹੀਂ ਬਣ ਸਕਦਾ। ਕਿਸੇ ਮਨੁੱਖ ਕੋਲ ਬਹੁਤ ਕੀਮਤੀ ਹੀਰਾ ਸੀ। ਇਹ ਹੀਰਾ ਲੈ ਕੇ ਬਾਜ਼ਾਰ ਵਿੱਚ ਚਲਾ ਗਿਆ। ਇਹਨੇ ਸੁਨਿਆਰ ਦੇ ਪਾਸ ਜਾ ਕੇ ਉਹ ਜਿਹੜਾ ਹੀਰਾ ਸੀ ਰੱਖ ਦਿੱਤਾ। ਕਹਿਣ ਲੱਗਾ, ਮਿੱਤਰਾ, ਮੇਰਾ ਆਹ ਹੀਰਾ ਕਿੰਨੀ ਕੁ ਕਦਰ ਦਾ ਹੈ। ਉਹ ਕਹਿਣ ਲੱਗਾ, ਮਿੱਤਰਾ, ਜੇ ਤਾਂ ਹੋਇਆ ਇਹ ਅਸਲ, ਜੇ ਇਹ ਹੋਇਆ ਖਰਾ, ਤਾਂ ਇਹਦੀ ਕੀਮਤ ਕੋਈ ਅਦਾਜ ਨਹੀਂ ਕਰ ਸਕਦਾ, ਅਤੇ ਜੇ ਇਹ ਨਕਲੀ ਹੋਇਆ ਤਾਂ ਫਿਰ ਤਾਂ ਮਿੱਤਰਾ ਇਹਦੀ ਕੋਈ ਕੀਮਤ ਨਹੀਂ। ਉਹ ਕਹਿਣ ਲੱਗਾ, ਫਿਰ ਮੈਨੂੰ ਕਿਵੇਂ ਪਤਾ ਲੱਗੇ ਵੀ ਇਹ ਹੀਰਾ ਮੇਰਾ ਅਸਲੀ ਹੈ। ਉਹ ਕਹਿਣ ਲੱਗਾ, ਹੁਣੇ ਦੱਸ ਦਿੰਦਾ। ਉਹ ਅੰਦਰ ਗਿਆ, ਅੰਦਰੋਂ ਆਣ ਕੇ ਉਹਨੇ ਸਾਹਮਣੇ ਹੀਰਾ ਰੱਖ ਕੇ ਉਹ ਕਹਿਣ ਲੱਗਾ, ਮਿੱਤਰਾ, ਤੇਰਾ ਹੀਰਾ ਅਸਲੀ ਹੈ। ਉਹ ਕਹਿਣ ਲੱਗਾ, ਬਈ ਤੂੰ ਇੱਥੇ ਆਪਣੀ ਗੱਦੀ ਉੱਤੇ ਬੈਠਾ ਸੈਂ ਅਤੇ ਇੱਥੇ ਤੂੰ ਮੈਨੂੰ ਇਹ ਗੱਲ ਕਹੀ ਨਹੀਂ ਵੀ ਹੀਰਾ ਅਸਲੀ ਹੈ, ਅਤੇ ਹੁਣ ਅੰਦਰੋਂ ਜਾ ਕੇ ਆਣ ਕੇ ਇਹ ਗੱਲ ਕਹਿ ਦਿੱਤੀ ਹੀਰਾ ਅਸਲੀ ਹੈ। ਉਹ ਕਹਿਣ ਲੱਗਾ, ਮਿੱਤਰਾ, ਮੈਂ ਗੱਦੀ ਉੱਤੇ ਬੈਠਾ ਇਸ ਹੀਰੇ ਦੀ ਪਛਾਣ ਨਹੀਂ ਸਾ ਕਰ ਸਕਦਾ, ਬਈ ਇਹ ਅਸਲੀ ਹੈ ਕਿ ਨਕਲੀ ਹੈ। ਮੈਂ ਇਹਦੀ ਪਛਾਣ ਕੀਤੀ ਜਿਹੜੀ ਮੇਰੇ ਕੋਲ ਕਸਵੱਟੀ ਹੈ ਉਹ ਲਾ ਕੇ। ਜਦੋਂ ਮੈਂ ਕਸਵੱਟੀ ਲਾਈ ਹੈ ਨਾ ਤਾਂ ਉਸ ਕਸਵੱਟੀ ਨੇ ਮੈਨੂੰ ਇਹ ਦੱਸਿਆ ਹੈ, ਕਿਉਂਕਿ ਉਹ ਪਾਰਖੂ ਹੈ, ਉਹਦੀ ਪਰਖ ਦੇ ਵਿੱਚ ਪੂਰਾ ਉਤਰ ਗਿਆ, ਇਸ ਕਰਕੇ ਮੈਨੂੰ ਪਤਾ ਲੱਗ ਗਿਆ ਹੀਰਾ ਅਸਲੀ ਹੈ। ਕਈ ਵਾਰ ਮਨੁੱਖ ਜਿਹੜਾ ਹੈ ਇਹਦੇ ਸਾਹਮਣੇ ਵੀ ਐਸੇ ਸਵਾਲ ਆ ਜਾਂਦੇ ਨੇ, ਕਿਉਂਕਿ ਸਾਨੂੰ ਜਿਹੜੇ ਗੁਰਮਤ ਦੇ ਨਾਲ ਪਿਆਰ ਕਰਨ ਵਾਲੇ ਚੰਗੇ ਗੁਰਮੁਖ ਪਿਆਰੇ ਨੇ ਉਹਨਾਂ ਦਾ ਪੂਰਨ ਰੂਪ ਵਿੱਚ ਸਤਿਕਾਰ ਕਰਨਾ ਚਾਹੀਦਾ, ਕਿਉਂਕਿ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਸਿਧਾਂਤ ਹੈ ਉਹਦੇ ਵਿੱਚ ਪਰਉਪਕਾਰੀ ਸੁਭਾਅ ਹੋਣਾ, ਦਇਆ ਹਿਰਦੇ ਵਿੱਚ ਹੋਣੀ ਇਹ ਅਤ ਜ਼ਰੂਰੀ ਹੈ। ਜਿੱਥੇ ਦਇਆ ਨਹੀਂ, ਜਿਸ ਹਿਰਦੇ ਵਿੱਚ ਦਇਆ ਦੀ ਬਿਲਕੁਲ ਕੋਈ ਕਣੀ ਨਹੀਂ, ਉਹਦੇ ਵਿੱਚ ਧਰਮ ਦਾ ਬੀਜ ਨਹੀਂ ਉੱਗ ਸਕਦਾ। ਧਰਮ ਦਾ ਬੀਜ ਉੱਥੇ ਉੱਗੇਗਾ ਜਿੱਥੇ ਦਇਆ ਹੋਵੇਗੀ, ਅਤੇ ਦਇਆਵਾਨ ਹਿਰਦਾ ਜਿਹੜਾ ਹਮੇਸ਼ ਕੋਮਲ ਹੁੰਦਾ, ਅਤੇ ਕੋਮਲ ਹਿਰਦਾ ਜਿਹੜਾ ਨਾ ਇਹ ਪਰਉਪਕਾਰੀ ਹੁੰਦਾ, ਅਤੇ ਪਰਉਪਕਾਰੀ ਜਿਹੜੇ ਹਿਰਦੇ ਨੇ ਉਹ ਨਿਰਵੈਰ ਹੁੰਦੇ ਨੇ, ਅਤੇ ਜਿਹੜੇ ਨਿਰਵੈਰ ਹੁੰਦੇ ਨੇ ਉਹ ਕਈ ਵਾਰ ਜਦੋਂ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰਮੁਖ ਪਿਆਰਿਆਂ ਦੇ ਦਰਸ਼ਨ ਕਰਦੇ ਨੇ ਅਤੇ ਉਹ ਸਮਝਦੇ ਨੇ ਬਈ ਇਹ ਖਾਲਸਾ ਸਰੂਪ ਹੈ, ਇਹਦੇ ਉੱਤੇ ਬੜੀ ਗੁਰੂ ਦੀ ਰਹਿਮਤ ਹੈ, ਇਸ ਕਰਕੇ ਇਹਦੀ ਹਰ ਤਰ੍ਹਾਂ ਦੀ ਯੋਗ ਜਿਹੜੀ ਮਦਦ ਕਰਨੀ ਚਾਹੀਦੀ ਹੈ, ਇਹਦੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ। ਪਰ ਹਕੀਕਤ ਇਹ ਗੱਲ ਕਹਿੰਦੀ ਹੈ ਬਈ ਜਿੰਨਾ ਚਿਰ ਕਿਸੇ ਨੂੰ ਕਸਵੱਟੀ ਉੱਤੇ ਪੂਰਾ ਪਰਖ ਨਾ ਲਾਓ, ਉਨਾ ਚਿਰ ਉਹਦੇ ਨਾਲ ਜੁੜ ਕੇ ਕਈ ਵਾਰ ਮਨੁੱਖ ਆਪਣਾ ਨੁਕਸਾਨ ਕਰਾ ਜਾਂਦਾ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਜਿਹੜਾ ਹੈ, ਬਾਣੀ ਜਿਹੜੀ ਹੈ ਵਾਰ ਵਾਰ ਸਿੱਖ ਨੂੰ ਇਹ ਸਭ ਕਾਸੇ ਤੋਂ ਸੁਚੇਤ ਕਰਦੀ ਹੈ ਜੀਵਨ ਦੀ ਜਿਹੜੀ ਨਿਰੰਤਰ ਚਾਲ ਚੱਲ ਰਹੀ ਹੈ ਉਹਦੇ ਪ੍ਰਤੀ। ਹੁਣ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੁੜੋਗੇ, ਇੱਕ ਪੱਖ ਹੈ ਰੂਹਾਨੀਅਤ ਦਾ, ਅਧਿਆਤਮਕ ਦਾ। ਅਧਿਆਤਮਕ ਦੇ ਵਿੱਚ ਜਾ ਕੇ ਸਿੱਖ ਨੇ ਇਸ ਬਾਣੀ ਦੇ ਅੰਤਰੀਵ ਜਿਹੜੇ ਬਖਸ਼ਾਂ ਨੇ ਉਹਦੇ ਰਸ ਮੰਨਣੇ ਨੇ। ਇੱਕ ਪੱਖ ਹੈ ਜਿਹੜਾ ਜੀਵਨ ਜੁਗਤੀ ਦਾ ਹੈ, ਜਿਹਦੇ ਵਿੱਚ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਮਨੁੱਖ ਨੇ ਗੁਰਮੁਖਾਂ ਅਤੇ ਮਨਮੁੱਖਾਂ ਦੀ ਪਛਾਣ ਕਰਨੀ, ਕਿਉਂਕਿ ਮਨਮੁੱਖ ਜਿਹੜਾ ਹੈ ਉਹਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਹਦੀ ਅੰਦਰ ਦੀ ਭਾਵਨਾ ਮਨ ਦੇ ਨਾਲ ਜੁੜੀ ਹੁੰਦੀ ਹੈ, ਕਿਸੇ ਨਾਲ ਕੋਈ ਨਹੀਂ। ਜਦੋਂ ਵੇਖਿਆ ਸੀ ਬੜਾ ਗੁਰਮੁਖ ਸੀ, ਜਦੋਂ ਨੁਕਸਾਨ ਕਰਕੇ ਗਿਆ ਪਤਾ ਲੱਗਾ ਮਨਮੁੱਖ ਹੈ, ਹੁਣ ਹਕੀਕਤ ਜਦੋਂ ਸਾਹਮਣੇ ਆਈ ਉਦੋਂ ਪਤਾ ਲੱਗਾ ਨਾ। ਪਰ ਸਿੱਖ ਨੂੰ ਸਤਿਗੁਰੂ ਮਹਾਰਾਜ ਜੀ ਨੇ ਗਿਆਨ ਵਿੱਚ ਸਰਸ਼ਾਰ ਕੀਤਾ, ਬਈ ਇਹ ਗੁਰੂ ਕੇ ਸਿੱਖਾ, ਤੂੰ ਇਹਦੇ ਪ੍ਰਤੀ ਸੁਚੇਤ ਵੀ ਰਹਿਣਾ। ਸਤਿਗੁਰੂ ਮਹਾਰਾਜ ਨੇ ਸਪਸ਼ਟ ਕਹਿ ਦਿੱਤਾ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਬਈ ਵਿਪਰਨ ਕੀ ਹੈ? ਜਦੋਂ ਬਾਹਰੀ ਤੌਰ ਉੱਤੇ ਇਹਦਾ ਵਿਖਾਵਾ ਤਾਂ ਖਾਲਸੇ ਵਾਲਾ ਹੋਵੇਗਾ, ਜਿਹਨੂੰ ਮੈਂ ਪਿਓ ਵੀ ਕਹਿ ਰਿਹਾ, ਭਰਾ ਵੀ ਕਹਿ ਰਿਹਾ, ਰਿਸ਼ਤੇਦਾਰ ਵੀ ਕਹਿ ਰਿਹਾ। ਅਤੇ ਜਦੋਂ ਅੰਦਰ ਦਾ ਹਿੱਸਾ ਜਿਹੜਾ ਉਹ ਦੁਨਿਆਵੀ ਲੋਕਾਂ ਵਾਂਗੂ ਹਰ ਜਿਹੜਾ ਠੱਗੀ ਫਰੇਬ ਝੂਠ ਇਹਦੇ ਵਿੱਚ ਫਸਿਆ ਫਿਰਦਾ, ਇਸ ਕਰਕੇ ਇਹ ਖਾਲਸਾ ਮੈਨੂੰ ਤੂੰ ਇਸ ਗੱਲੋਂ ਗੁਨਾਹਦਾਰ ਨਾ ਸਮਝੀ, ਤੂੰ ਮੇਰਾ ਪੁੱਤ ਹੈ, ਮੇਰਾ ਭਰਾ ਹੈ, ਮੈਂ ਸਭ ਕੁਝ ਹੈ, ਪਰ ਆਹ ਜਿਹੜਾ ਮੈਂ ਸਿਧਾਂਤ ਤੈਨੂੰ ਦੇਣ ਲੱਗਾ ਨਾ, ਜਿਹੜੀ ਮਰਿਆਦਾ ਤੈਨੂੰ ਦੇਣ ਲੱਗਾ, ਇਹਦੇ ਤੋਂ ਨਾ ਕਿਤੇ ਥਿੜਕੀ। ਆਓ ਜ਼ਰਾ ਤੱਕਣ ਦਾ ਯਤਨ ਕਰੋ, ਐਸਾ ਖਾਲਸਾ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਖੰਡੇ ਬਾਟੇ ਦਾ ਛਕਿਆ ਹੋਇਆ ਅੰਮ੍ਰਿਤ, ਨੌਜਵਾਨੀ ਚੜ੍ਹਦੀ ਉਮਰ ਚੜ੍ਹਦੀ ਕਲਾ ਦੇ ਨਾਲ ਮਾਤਾ ਨੇ ਸਿੱਖੀ ਵਿੱਚ ਪਾਲਣ ਪੋਸ਼ਣ ਕੀਤਾ, ਇਹਦੀ ਅਦੁੱਤੀ ਇਸ ਜਿਹੜਾ ਉਹਨੇ ਸੰਸਾਰ ਦੇ ਸਾਹਮਣੇ ਆਪਣਾ ਕਾਰਜ ਕੀਤਾ, ਇਹਦੇ ਉੱਤੇ ਖਫੀ ਹੋਈ ਸਰਕਾਰ ਨੇ ਜਿਹੜਾ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਆਰਡਰ ਦੇ ਦਿੱਤੇ। ਮੋਮਨ ਖਾਂ ਇੱਕ ਦਸਤਾ ਲੈ ਕੇ ਪਿੰਡ ਦੇ ਵਿੱਚ ਆਇਆ, ਭਾਈ ਤਾਰੂ ਸਿੰਘ ਨੂੰ ਸੱਥ ਵਿੱਚ ਬੰਨ ਕੇ ਲਿਆ ਕੇ ਬਿਠਾ ਲਿਆ ਗਿਆ, ਪੁੱਠੀਆਂ ਹੱਥਕੜੀਆਂ ਮਾਰੀਆਂ ਹੋਈਆਂ ਸਨ, ਪਿੰਡ ਦੇ ਚੌਧਰੀ ਪੰਚ ਲੋਕ ਬੈਠੇ ਹੋਏ ਸਨ। ਮਾਤਾ ਨੂੰ ਪਤਾ ਲੱਗਾ, ਇਕਲੌਤੇ ਪੁੱਤਰ ਦੀ ਮਾਤਾ ਆਪਣੇ ਪੁੱਤਰ ਦੇ ਦਰਸ਼ਨ ਕਰਨ ਵਾਸਤੇ ਆਈ, ਛਾਤੀ ਨਾਲ ਲਾਇਆ, ਸਿਰ ਉੱਤੇ ਪਿਆਰ ਦਿੱਤਾ, ਮੱਥਾ ਚੁੰਮਿਆ। ਧਰਮੀ ਮਾਂ ਨੇ ਆਪਣੇ ਪੁੱਤਰ ਨੂੰ ਤੁਰਨ ਲੱਗਿਆਂ ਜਿਹੜੀ ਸਿੱਖਿਆ ਦਿੱਤੀ, ਆਓ ਕਵਿਤਾ ਦੀਆਂ ਲਾਈਨਾਂ ਰਾਹੀਂ ਕਹਿਣ ਲੱਗੇ ਸਰਵਣ ਕਰੋ।
ਤਾਰੂ ਸਿੰਘ ਨੂੰ ਜ਼ਾਲਮਾਂ ਫੜਿਆ, ਤਾਰੂ ਸਿੰਘ ਨੂੰ ਜ਼ਾਲਮਾਂ ਫੜਿਆ, ਲੱਤੀ ਬਾਹੀਂ ਮਾਰ ਕਾੜੀਆਂ। ਮਾਤਾ ਪੁੱਛਦੀ ਆਖਦੀ ਸੋਹਣੀ ਵੇ, ਬੇਟਾ ਨਾਰਾ ਦੁਸ਼ਮੇਸ਼ ਪਿਤਾ ਦਾ, ਬੋਲਣਾ ਬੋਲਣਾ ਖਾਣ ਦੀ ਕਚਹਿਰੀ ਕਾੜ ਕੇ ਨਹੀਂ ਉਹ ਡੋਲਣਾ।
ਤੇਰੇ ਸਿਰ ਨੂੰ ਦਾਗ ਨਹੀਂ ਲਾਹੁੰਦਾ, ਤੇਰੇ ਸਿਰ ਨੂੰ ਦਾਗ ਨਹੀਂ ਲਾਹੁੰਦਾ, ਬੋਟੀ ਬੋਟੀ ਜਾਹੂ ਕੱਟਿਆ, ਜਿਹੜਾ ਪਾਪ ਦਾ ਬਦਲ ਚੜ ਆਇਆ, ਇੱਕ ਉਹਦੇ ਅੱਗੇ ਡਾਕੇ ਥੰਮੀਏ ਥੰਮੀਏ, ਕਾਰੀ ਨਾ ਫਿਕਰ ਚਾਰਾ ਵੀ ਮੇਰੀ ਅੰਮੀਏ।
ਸਿੱਖ ਦੇਗਾਂ ਜੀਆ ਵਾਲੇ ਖਾ ਕੇ ਸਿੰਘ ਦੇਗਾਂ ਚ, ਦੇਗਾਂ ਜੀਆ ਵਾਲੇ ਖਾ ਕੇ ਜ਼ਾਲਮਾਂ ਦੀ ਈਨ ਨਾ ਮੰਨੇ, ਰਾਹੇ ਪੜਦੇ ਪੜਦੇ ਗੁਰਾਂ ਦੀ ਬਾਣੀ, ਆਰਿਆਂ ਦੇ ਹੇਠ ਬੈਠ ਕੇ ਬੇਟਾ ਬੇਟਾ ਕਰਦੇ ਵੀ ਸਿੱਖ ਕੌਮ ਨੂੰ ਧਨ ਭੇਟਾ।
ਜਦ ਪੌਲ ਸਿੱਖਣ ਦੇ ਦਾ ਸ਼ੱਕਿਆ, ਜਦ ਪੌਲ ਸੀ ਪੌਲ ਸਿੱਖਣ ਦੇ ਦਾ ਸ਼ੱਕਿਆ, ਸੀਸ ਦਿੱਤਾ ਦਸ਼ਮੇਸ਼ ਨੂੰ, ਸਿੱਖ ਲੱਖਾਂ ਨਾ ਲੱਖਾਂ ਨਾ ਲੜਦਾ ਇਕੱਲਾ, ਧਰਮ ਤੁੱਕਾਂ ਦੇ ਸੂਰਮੇ ਨੀ ਹਾਰਦੇ ਹਾਰਦੇ, ਖੱਗ ਪੱਟ ਸੈਂਕੜੇ ਤਲਵਾਰ ਦੇ।
ਉਹ ਸਿਰ ਹੱਸ ਕੇ ਤੁਸੀਂ ਹੈ ਸੈਲੀ, ਤੂੰ ਸਿਰ ਹੱਸ ਕੇ ਬੇਟਾ ਹੱਸ ਕੇ ਤੁਸੀਂ ਹੈ ਸੈਲੀ, ਲਾਜ ਰੱਖੀ ਪਿਓ ਦੀ ਪੱਗ ਦੀ, ਸਿੰਘ ਕਲਗੀ ਕਲਗੀ ਵਾਲੇ ਦੇ ਯੋਧੇ ਹੱਸ ਹੱਸ ਮੌਤ ਵਾਰ ਦੇ। ਪਿਆਰਿਆ ਪਿਆਰਿਆ ਲਾਜਾ ਰੱਖੂ ਆਪ ਤੇਰੀਆਂ ਕਰਤਾਰਿਆ।
ਬਾਜਾਂ ਵਾਲੇ ਦੇ ਪਿਆਰੇ ਸਿੰਘ ਸੂਰੇ, ਬਾਜਾਂ ਵਾਲੇ ਦੇ ਵਾਲੇ ਦੇ ਪਿਆਰੇ ਸਿੰਘ ਸੂਰੇ, ਠੱਲ ਦੇਣ ਦਰਿਆਵਾਂ ਨੂੰ ਮੱਥਾ, ਪਰਬਤਾਂ ਪਰਬਤਾਂ ਦੇ ਨਾਲ ਲਗਾਉਂਦੇ ਪੈਂਦੇ ਬਣ ਕੇ ਸੁਮੇਰ ਨੇ। ਸੂਰਮੇ ਸੂਰਮੇ ਜੰਗ ਵਿੱਚ ਵੈਰੀਆਂ ਨੂੰ ਚਖਾਉਂਦੇ ਚੂਰਮੇ।
ਓ ਤੇਰੀ ਸਿੱਖੀ ਵੇ ਸਦਕੇ ਨਾ ਹਾਰੇ ਵੇ, ਤੇਰਾ ਸਿੱਖੀ ਵੇ ਸਦਕੇ ਨਾ ਹਾਰ, ਜਿੰਦ ਜਾਂਦੀ ਜਾਣ ਦਈ ਤਵਾ ਰੀਖ ਚ, ਰੀਖ ਵਿੱਚ ਨਾਮ ਜਾਊ ਲਿਖਿਆ ਉੱਤੇ ਸੁਨਹਿਰੀ ਪੰਨਿਆਂ, ਚਮਕੂ ਚਮਕੂ ਅੰਬਰ ਦੇ ਚੰਨ ਵਾਂਗਰਾਂ ਸਦਾ ਦਮਕੂ।
ਮਾਤਾ ਦਾ ਇਕਲੌਤਾ ਪੁੱਤਰ ਸੀ ਭਾਈ ਤਾਰੂ ਸਿੰਘ। ਹੁਣ ਜੇ ਮਾਂ ਦੀ ਮਮਤਾ ਦਾ ਸੰਸਾਰ ਲੈਵਲ ਦੇ ਉੱਤੇ ਅਸੀਂ ਅਧਿਐਨ ਕਰਨ ਦਾ ਯਤਨ ਕਰੀਏ, ਤਾਂ ਮਾਂ ਇੱਕ ਐਡਾ ਉਹ ਆਤਮਿਕ ਜੀਵਨ ਹੈ ਜਿਹੜਾ ਪਸ਼ੂਆਂ ਪੰਛੀਆਂ ਰੁੱਖਾਂ ਤੱਕ ਜਿਹੜੀ ਆਪਣੀ ਸੰਤਾਨ ਹੈ ਉਹਨੂੰ ਝੱਖੜਾਂ ਤੋਂ ਬਚਾ ਬਚਾ ਕੇ ਪਾਲ ਪਾਲ ਕੇ ਇਹ ਸੰਸਾਰ ਨੂੰ ਅੱਜ ਤੱਕ ਉਹ ਸੁੰਦਰਤਾ ਦਾ ਬਗੀਚਾ ਦਿੰਦਾ ਰਿਹਾ ਹੈ ਜਿਹਦੀ ਦਿੱਖ ਜਿਹੜੀ ਹੈ ਪੂਰੀ ਦੁਨੀਆ ਨੂੰ ਆਕਰਸ਼ਣ ਕਰਦੀ ਰਹੀ ਹੈ। ਮਾਂ ਇੱਕ ਉਹ ਅਦੁੱਤੀ ਸ਼ਕਤੀ ਹੈ ਜਿਹੜੀ ਸੰਸਾਰ ਦੀ ਇਸ ਸੁੰਦਰਤਾ ਦਾ ਜਿੱਥੇ ਹਿੱਸਾ ਹੈ ਉੱਥੇ ਤਿਆਗ ਦੀ ਮੂਰਤ ਹੈ। ਮਾਂ ਆਪਣੇ ਬੱਚੇ ਬਦਲੇ ਆਪਣੇ ਜੀਵਨ ਦੇ ਸਾਰੇ ਰਸ ਤਿਆਗ ਦਿੰਦੀ ਹੈ। ਪਰ ਇੱਥੇ ਇੱਕ ਧਰਮੀ ਮਾਂ ਉਹ ਮਾਂ ਹੈ ਜਿਹੜੀ ਮਾਂ ਆਪਣੇ ਬੱਚੇ ਨਾਲੋਂ ਧਰਮ ਨੂੰ ਪਿਆਰਾ ਸਮਝ ਰਹੀ ਹੈ, ਕਿਉਂਕਿ ਬੱਚਾ ਜਿਹੜਾ ਹੈ ਇਹ ਬੇਸ਼ੱਕ ਦੁਨੀਆ ਤੋਂ ਸਭ ਤੋਂ ਪਿਆਰਾ ਹੈ, ਪਰ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਧਰਮੀ ਮਾਂ ਆਪਣੇ ਧਰਮ ਨੂੰ ਆਪਣੇ ਬੱਚਿਆਂ ਨਾਲੋਂ ਵੀ ਪਵਿੱਤਰ ਸਮਝਦੀ ਹੈ। ਕਈ ਵਾਰ ਆਪੋ ਆਪਣਾ ਵਿਚਾਰ ਹੈ, ਹੋ ਸਕਦਾ ਵਧੀਆ ਹੋਵੇਗੀ ਗੱਲ, ਉਹ ਕਈ ਕਹਿਣ ਦਾ ਯਤਨ ਕਰਦੇ ਨੇ ਬਈ ਜਿੱਥੇ ਮਾਂ ਹੈ ਉੱਥੇ ਸਭ ਤੋਂ ਵੱਡੀ ਧਰਮ ਦੀ ਦੁਨੀਆ ਵੱਸਦੀ ਹੈ, ਔਰ ਮੈਂ ਇੱਥੋਂ ਤੱਕ ਸੀਡੀਆਂ ਦੇ ਵਿੱਚ ਸੁਣਿਆ ਹੈ ਬਈ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਪਰ ਗੁਰੂ ਕੇ ਸਿੱਖੋ, ਇੱਕ ਗੱਲ ਮੈਂ ਜ਼ਰੂਰ ਕਹਾਂਗਾ, ਮਾਂ ਦਾ ਰੁਤਬਾ ਬੜਾ ਉੱਚਾ ਹੈ, ਪਰ ਜਿੱਥੇ ਗੁਰੂ ਦਾ ਰੁਤਬਾ ਹੈ ਉੱਥੇ ਸੰਸਾਰਿਕ ਰਿਸ਼ਤੇ ਜਿਹੜੇ ਨੇ ਸਾਰੇ ਨੀਵੇਂ ਨੇ। ਮਾਂ ਦਾ ਰਿਸ਼ਤਾ ਬੜਾ ਪਵਿੱਤਰ ਹੈ, ਪਿਓ ਦਾ ਰਿਸ਼ਤਾ ਬੜਾ ਪਵਿੱਤਰ ਹੈ, ਮਾਂ ਦੀ ਸੇਵਾ ਕਰਨੀ ਚਾਹੀਦੀ, ਪਿਓ ਦੀ ਸੇਵਾ ਕਰਨੀ ਚਾਹੀਦੀ ਹੈ। ਪਰ ਸੇਵਾ ਜਿਹੜਾ ਕਰਾਉਣ ਵਾਲਾ ਪਿਤਾ ਹੈ ਉਹ ਸਰਮੋਰ ਹੈ, ਉਹਦੇ ਰਾਹੀਂ ਮਨੁੱਖ ਸੇਵਾ ਕਰ ਸਕਦਾ। ਜੇ ਧਰਮ ਮਨੁੱਖ ਵਿੱਚ ਹੋਇਆ ਤਾਂ ਫਿਰ ਹੀ ਮਾਤਾ ਪਿਤਾ ਦੀ ਜਿਹੜੀ ਆਗਿਆਕਾਰੀ ਮਨੁੱਖ ਕਰ ਸਕਦਾ। ਕੇਵਲ ਧਰਮ ਨੂੰ ਪਾਸੇ ਰੱਖ ਕੇ ਮਨੁੱਖ ਜੀਵਨ ਉਹ ਲੂਣੀ ਸੇਲ ਹੈ ਜਿਹਨੂੰ ਕੋਈ ਵੀ ਮਨੁੱਖ ਜਿਹੜਾ ਚੱਟਣ ਨੂੰ ਤਿਆਰ ਨਹੀਂ ਹੁੰਦਾ, ਕਿਉਂਕਿ ਧਰਮ ਹੀ ਐਸੀ ਸ਼ਕਤੀ ਹੈ ਜਿਹੜੀ ਦੁਨੀਆ ਦੇ ਵਿੱਚ ਮਨੁੱਖ ਨੂੰ ਪਰਉਪਕਾਰੀ ਬਣਾਉਂਦੀ। ਮਾਂ ਦੇ ਸਾਹਮਣੇ ਪੁੱਤਰ ਹੈ, ਪੁੱਤਰ ਤੋਂ ਵੱਡਾ ਮੇਵਾ ਕੋਈ ਨਹੀਂ, ਇਕਲੌਤਾ ਪੁੱਤਰ ਹੈ, ਸਿਰ ਉੱਤੇ ਸਾਈਂ ਦਾ ਹੱਥ ਨਹੀਂ, ਨੌਜਵਾਨ ਧੀ ਘਰ ਦੇ ਵਿੱਚ ਬੈਠੀ ਹੋਈ ਹੈ। ਪਰ ਇੱਕ ਬੰਨੇ ਕਲਗੀਆਂ ਵਾਲੇ ਪ੍ਰੀਤਮ ਦਾ ਉਹ ਖਾਲਸਾ ਪੰਥ ਅਤੇ ਉਹਦੇ ਨਿਯਮ ਅਤੇ ਧਰਮ ਹੈ, ਧਰਮਾਂ ਨੂੰ ਸਮਰਪਿਤ ਹੋ ਕੇ ਮਾਂ ਨੇ ਸਿਰ ਉੱਤੇ ਪਿਆਰ ਦੇ ਕੇ ਚੜ੍ਹਦੀ ਕਲਾ ਦੇ ਨਾਲ ਆਪਣੇ ਪੁੱਤਰ ਨੂੰ ਤੋਰਿਆ। ਹੋ ਸਕਦਾ ਜੇ ਮਾਂ ਦੋ ਸ਼ਬਦ ਕਹਿ ਦਿੰਦੀ ਬਈ ਇਹ ਬੱਚਾ ਜਿਹੜਾ ਸਿੱਖੀ ਛੱਡ ਦੇਗਾ ਅਤੇ ਮੋਮਨ ਖਾਂ ਛੱਡ ਕੇ ਚਲਾ ਜਾਂਦਾ, ਹੋ ਸਕਦਾ ਨਾ ਵੀ ਛੱਡਦਾ, ਪਰ ਮਾਂ ਦੀ ਇੱਥੇ ਅਦੁੱਤੀ ਦ੍ਰਿੜਤਾ ਸੀ ਜਿਹਨੇ ਆਪਣੇ ਬੱਚੇ ਨੂੰ ਧਰਮ ਵਾਸਤੇ ਕੁਰਬਾਨ ਹੋਣ ਵਾਸਤੇ ਜੋ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਦੀ ਗੁੜਤੀ ਸੀ ਉਹਦੇ ਵਿੱਚ ਪਰਪੱਕ ਕਰਕੇ ਤੋਰਿਆ। ਜਦੋਂ ਭਾਈ ਤਾਰੂ ਸਿੰਘ ਜੀ ਪਟਾਣੇ ਗਏ ਨੇ, ਇੱਥੇ ਰਾਤ ਪੈ ਗਈ ਅਤੇ ਜਿਹੜੀ ਪੁਲਿਸ ਸੀ ਉਹਨੇ ਰਾਤ ਦਾ ਆਰਾਮ ਕਰਨ ਵਾਸਤੇ ਇੱਥੇ ਰਾਤ ਦਾ ਗੁਜ਼ਾਰਨ ਦਾ ਫੈਸਲਾ ਕਰ ਲਿਆ। ਜਦੋਂ ਪੁਲਿਸ ਵਾਲੇ ਸੌਂ ਚੁੱਕੇ ਸਨ ਅਤੇ ਨੌਜਵਾਨ ਇਕੱਠੇ ਹੋ ਕੇ ਆਏ, ਉਹਨਾਂ ਨੇ ਆਣ ਕੇ ਆਖਿਆ, ਭਾਈ ਤਾਰੂ ਸਿੰਘ ਜੀ ਜੇ ਤੁਸੀਂ ਕਹੋ ਤਾਂ ਤੁਹਾਨੂੰ ਇਸ ਪੁਲਿਸ ਦੇ ਸਿਕੰਜੇ ਵਿੱਚੋਂ ਅਸੀਂ ਛਡਾ ਸਕਦੇ ਹਾਂ। ਭਾਈ ਤਾਰੂ ਸਿੰਘ ਨੇ ਜੋ ਕੁਝ ਕਿਹਾ ਇਹ ਭਾਈ ਰਤਨ ਸਿੰਘ ਜੀ ਭੰਗੂ ਨੇ ਪੰਥ ਪ੍ਰਕਾਸ਼ ਦੇ ਵਿੱਚ ਦਰਜ ਕੀਤਾ। ਉਹ ਕਹਿੰਦੇ ਨੇ, ਹਮਰੀ ਖਾਤਰ ਗੁਰ ਕੁਲ ਲਾਈ, ਆਉਂਦੇ ਨੇ ਸਾਡੀ ਖਾਤਰ ਤਾਂ ਗੁਰੂ ਨੇ ਆਪਣੀ ਕੁਲ ਹੀ ਕੁਰਬਾਨ ਕਰ ਦਿੱਤੀ। ਹਮ ਉਸਕੇ ਪਾਂਧੀ ਸਦਵਾਏ, ਹਮਰ ਨੇ ਤੂੰ ਕਿਵ ਨੱਸ ਜਾਏ, ਆਉਂਦਾ ਸਾਡੇ ਗੁਰੂ ਨੇ ਸਾਡੀ ਖਾਤਰ ਕੁਲ ਲਾ ਦਿੱਤੀ ਅਤੇ ਅਸੀਂ ਉਹਦੇ ਪਾਂਧੀ ਸਦਵਾਉਂਦੇ ਹਾਂ ਅਤੇ ਮੈਂ ਮਰਨੇ ਤੋਂ ਕਿਵੇਂ ਚਲਾ ਜਾਵਾਂ। ਮਿੱਤਰੋ, ਮੇਰੀ ਪਰਖ ਦਾ ਸਮਾਂ ਆਇਆ, ਮੈਂ ਇਸ ਪਰਖ ਦੇ ਵਿੱਚ ਪੂਰਾ ਹੋਵਾਂ, ਤੁਸੀਂ ਅਰਦਾਸ ਕਰਿਓ ਜੇ ਅਤੇ ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਲੈ ਕੇ ਜਾਵਾਂ। ਮੈਂ ਸਤਿਗੁਰੂ ਮਹਾਰਾਜ ਜੀ ਦੇ ਇਸ ਛੱਕੇ ਹੋਏ ਖੰਡੇ ਦੇ ਪੌਲ ਦੇ ਅੰਮ੍ਰਿਤ ਦੀ ਜਿਹੜੀ ਪਰਖ ਹੈ ਇਹਦੇ ਵਿੱਚ ਪਾਸ ਹੋ ਸਕਾਂ। ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਭਾਈ ਤਾਰੂ ਸਿੰਘ ਨੂੰ ਲਿਜਾ ਕੇ ਪੇਸ਼ ਕੀਤਾ ਹੈ। ਇੱਕ ਬੰਨੇ ਚੌਧਰੀਆਂ ਟੌਟਾਂ ਅਤੇ ਜਿਹੜੇ ਪੁਲਿਸ ਅਫਸਰ ਸਨ ਉਹਨਾਂ ਦੇ ਨਾਲ ਇੱਕ ਕਚਹਿਰੀ ਭਰੀ ਹੋਈ ਸੀ, ਇੱਕ ਬੰਨਿਓ ਭਾਈ ਤਾਰੂ ਸਿੰਘ ਸਜੇ ਹੋਏ ਦਸਤਾਰੇ ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਜਿਹੜਾ ਸੀ ਜਦੋਂ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਹੋਇਆ, ਇਹਨੇ ਗੱਜ ਵੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਜ਼ਕਰੀਆ ਖਾਨ ਸੀ ਉਹਦਾ ਸਿਰ ਝੁੱਕ ਗਿਆ, ਕਿਉਂਕਿ ਜਿਨ੍ਹਾਂ ਦੀ ਹਰ ਮੈਦਾਨ ਦੇ ਵਿੱਚ ਗੁਰੂ ਨੇ ਫਤਿਹ ਵਾਸਤੇ ਨਾਰਾ ਹੀ ਫਤਿਹ ਦਾ ਦਿੱਤਾ ਹੋਵੇ, ਉਹਦੇ ਨਾਲ ਅੱਜ ਭਾਵੇਂ ਇਹਦਾ ਬਹੁਤ ਵੱਡਾ ਸਰਕਾਰੀ ਦਬਦਬਾ ਸੀ, ਮੁਕਾਬਲਾ ਹੋਣ ਲੱਗਾ, ਵਿਚਾਰਾਂ ਦਾ ਜੰਗ ਸ਼ੁਰੂ ਹੋਇਆ। ਜਿਹੜਾ ਜ਼ਕਰੀਆ ਖਾਨ ਸੀ ਇਹ ਕਹਿਣ ਲੱਗਾ, ਤਾਰੂ ਸਿੰਘਾ ਜਿਹੜਾ ਤੇਰੇ ਬਾਬਤ ਮੈਂ ਸੁਣਿਆ ਸੀ ਉਹੋ ਜਿਹਾ ਹੀ ਮੈਨੂੰ ਅੱਜ ਸਾਹਮਣੇ ਨਜ਼ਰ ਆ ਰਿਹਾ, ਤੂੰ ਹੁਣ ਕੋਈ ਗੁੰਜਾਇਸ਼ ਹੀ ਨਹੀਂ ਲੱਗਦੀ ਕਿਉਂਕਿ ਮੇਰੇ ਜਾਫਰ ਬੇਗ ਦਾ ਤੂੰ ਕਾਤਲ ਹੈ। ਅਤੇ ਮੇਰਾ ਜਾਫਰ ਬੇਗ ਇੱਕ ਅਹਿਮ ਅਹਿਲਕਾਰ ਹੈ, ਮੈਨੂੰ ਪਤਾ ਲੱਗਾ ਬਈ ਤੂੰ ਕਲਗੀਆਂ ਵਾਲੇ ਦਾ ਅੰਮ੍ਰਿਤ ਛਕਿਆ ਹੋਇਆ, ਤੂੰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਵੀ ਕਰਕੇ ਕਦੀ ਕਦੀ ਚਲਾ ਜਾਂਦਾ ਹੈ। ਤੂੰ ਆਏ ਗਏ ਸਿੰਘਾਂ ਨੂੰ ਜਿਹੜੇ ਸਰਕਾਰ ਦੇ ਖਿਲਾਫ ਬਹੁਤ ਵੱਡੀ ਬਗਾਵਤ ਕਰਦੇ ਨੇ ਉਹਨਾਂ ਨੂੰ ਵੀ ਪ੍ਰਸ਼ਾਦੇ ਚੁਕਾਉਣਾ ਹੈ। ਜਿਹੜੇ ਸਰਕਾਰ ਦੀ ਸੂਹ ਦਿੰਦੇ ਨੇ, ਸਰਕਾਰ ਦੇ ਮੁਕਬਰ ਨੇ, ਉਹਨਾਂ ਦੇ ਕਤਲ ਵੀ ਕਰਾਉਣਾ ਹੈ। ਇੱਕ ਬੰਨਿਓ ਭਾਈ ਤਾਰੂ ਸਿੰਘ ਆਪਣਾ ਪੱਖ ਦੱਸ ਰਿਹਾ, ਇੱਕ ਬੰਨਿਓ ਜ਼ਕਰੀਆ ਖਾਨ ਆਪਣੀ ਗੱਲ ਕਰ ਰਿਹਾ। ਆਓ ਕਵਿਤਾ ਦੀਆਂ ਲਾਈਨਾਂ ਪੇਸ਼ ਕਰਨ ਲੱਗੇ ਸਰਵਣ ਕਰੋ।
ਗੁੱਸੇ ਵਿੱਚ ਆਖੇ ਖਾਨ ਸੁਣ ਲਾ ਗੱਲ ਨਾਲ ਧਿਆਨ, ਸਿੰਘਾਂ ਨੂੰ ਦੇਵੇ ਰੋਟੀ ਤੇਰੀ ਆ ਨੀਅਤ ਖੋਟੀ, ਹੋ ਕੇ ਬੈਠਾ ਸਰਕਾਰ ਤੇ ਤੂੰ ਆਕੂ ਵੀ ਡੇਰੇ ਵਿੱਚ, ਤੂੰ ਹੈ ਪਾਲਦਾ ਬਾਗੀ ਚੋਰ ਤੇ ਧਾੜੇ ਵੀ ਡਾਕੂ ਵੀ ਡੇਰੇ ਵਿੱਚ।
ਤਾਰੂ ਸਿੰਘ ਆਖੇ ਸੂਰਾ ਰਹਿਣੀ ਵਿੱਚ ਹੈ ਸੀ ਪੂਰਾ, ਡਾਕੂ ਨਾ ਆਖੀ ਖਾਨਾ ਕਰ ਲੈ ਤੂੰ ਬੰਦ ਜਵਾਨਾ, ਅੱਗੋਂ ਗੱਜ ਕੇ ਤੇ ਬੋਲਿਆ ਦਲੇਰਾ ਬਈ ਸਿੰਘ ਆਉਂਦੇ ਦਸ ਮੇਸ਼ ਦੇ ਡੇਰੇ, ਆਵੇ ਨਾ ਕੋਈ ਤਾੜ ਵੀ ਲਟੇਰਾ ਬਈ ਸਿੰਘ ਆਉਂਦੇ।
ਓ ਕੱਠੀਆਂ ਕਰ ਕਾਫਰ ਟੀਮਾਂ ਲਾਉਣਾ ਤੂੰ ਗਲਤ ਸਕੀਮਾਂ, ਸਿੰਘਾਂ ਨੂੰ ਲੰਗਰ ਛਕਾਵੇ ਗਲਤੀ ਤੋਂ ਬਾਜਨ ਆਵੇ, ਰੱਖੇ ਬਗਲ ਚ ਛੁਰੀਆਂ ਤੇ ਚਾਕੂ ਵੀ ਡੇਰੇ ਵਿੱਚ, ਤੂੰ ਹੈ ਪਾਲਦਾ ਬਾਗੀ ਚੋਰ ਤੇ ਧਾੜ ਵੀ ਡਾਕੂ ਵੀ ਡੇਰੇ ਵਿੱਚ।
ਚੋਰ ਨਾ ਕੋਈ ਆਵੇ ਝੂਠੇ ਤੂੰ ਕਰਦਾ ਦਾਵੇ, ਆਉਂਦੇ ਨੇ ਗੁਰੂ ਪਿਆਰੇ ਦਸਮੇਸ਼ ਦੇ ਰਾਜ ਦਿਆਰੇ, ਜਾਨ ਬੁੱਝ ਕੇ ਤੂੰ ਪਾਣਾ ਖਾਨਾ ਚੇੜਾ ਬਈ ਸਿੰਘ ਆਉਂਦੇ ਦਸਮੇਸ਼ ਦੇ ਡੇਰੇ, ਆਵੇ ਨਾ ਕੋਈ ਤਾੜ ਵੀ ਲਟੇਰਾ ਬਈ ਸਿੰਘ ਆਉਂਦੇ।
ਓ ਕਾਫਰ ਤੂੰ ਸੱਦ ਬਹਾਵੇ ਰਾਤਾਂ ਨੂੰ ਸੰਨਾ ਲਾਵੇ, ਕਰਦਾ ਨਿਤ ਨਵੀਂ ਤਿਆਰੀ ਮੰਨੇ ਨਾ ਡਰ ਸਰਕਾਰੀ, ਮੇਰੇ ਰਾਜ ਵਿੱਚ ਬਣਿਆ ਲਾੜਾਕੂ ਵੀ ਡੇਰੇ ਵਿੱਚ, ਤੂੰ ਹੈ ਪਾਲਦਾ ਬਾਗੀ ਚੋਰ ਤੇ ਧਾੜ ਵੀ ਡਾਕੂ ਵੀ ਡੇਰੇ ਵਿੱਚ।
ਮਾੜੇ ਦੇ ਮਦਦਗਾਰ ਜ਼ਾਲਮ ਦੇ ਲਈ ਤਲਵਾਰ, ਮਾੜਾ ਨਾ ਕਿਸੇ ਦਾ ਤੱਕੀਏ ਸਤਿਗੁਰ ਤੇ ਓਟਾਂ ਰੱਖੀਏ, ਇਹਦੇ ਵਿੱਚ ਕੀ ਕਸੂਰ ਦੱਸ ਮੇਰਾ ਬਈ ਸਿੰਘ ਆਉਂਦੇ ਦਸਮੇਸ਼ ਦੇ ਡੇਰੇ, ਆਵੇ ਨਾ ਕੁਤਾੜ ਵੀ ਲਟੇਰਾ ਬਈ ਸਿੰਘ ਆਉਂਦੇ।
ਓ ਆਖੇ ਅਸਲਾਮ ਨੂੰ ਮਾਰਾ ਸਿੱਖੀ ਦਾ ਛੱਡੇ ਜਕਾਰਾ, ਬਹੁਤਾ ਤੂੰ ਵੱਧਦਾ ਜਾਵੇ ਬਾਗੀ ਤੂੰ ਕੋਲ ਵਸਾਵੇ, ਜਾਫਰ ਬੇਗ ਮਾਰਵਾਰ ਤਾਏ ਵਾਕੂ ਵੀ ਡੇਰੇ ਵਿੱਚ, ਤੂੰ ਹੈ ਪਾਲਦਾ ਬਾਗੀ ਚੋਰ ਤੇ ਧਾੜ ਵੀ ਡਾਕੂ ਵੀ ਡੇਰੇ ਵਿੱਚ।
ਦੁਖੀਆਂ ਨੂੰ ਜੋਸ਼ ਤਾਵੇ ਸਾਡੇ ਨਾਲ ਮਨ ਨੂੰ ਪਾਵੇ, ਸਿੱਧੂ ਤੇ ਸੰਧੂ ਸੰਗੇੜੇ ਕਰਨ ਖਰਾਬੀ ਜਿਹੜੇ, ਕੋਮਲ ਆਖਦਾ ਉਹਨਾਂ ਦਾ ਡੁੱਬੂ ਵੇੜਾ ਬਈ ਸਿੰਘ ਆਉਂਦੇ ਦਸ਼ਮੇਸ਼ ਦੇ ਡੇਰੇ, ਆਵੇ ਨਾ ਕੁਤਾੜ ਵੀ ਲਟੇਰਾ ਬਈ ਸਿੰਘ ਆਉਂਦੇ।
ਜ਼ਕਰੀਆ ਖਾਨ ਕਹਿਣ ਲੱਗਾ, ਭਾਈ ਤਾਰੂ ਸਿੰਘਾ ਆਪਣੇ ਜ਼ੁਲਮ ਦਾ ਤੂੰ ਆਪ ਇਕਬਾਲ ਕਰ ਲਿਆ, ਹੁਣ ਕੋਈ ਦੂਜੀ ਰਹਿ ਬਾਕੀ ਨਹੀਂ। ਕਾਜ਼ੀ ਨੂੰ ਇਸ਼ਾਰਾ ਕੀਤਾ, ਕਹਿਣ ਲੱਗਾ ਲਾਲ ਕਿਤਾਬ ਕੱਢ। ਹਦੀਸ ਕੱਢੀ ਕਾਜ਼ੀ ਨੇ, ਹਦੀਸ ਕੱਢ ਕੇ ਭਾਈ ਤਾਰੂ ਸਿੰਘ ਦੇ ਖਿਲਾਫ਼ ਫਤਵਾ ਪੜ੍ਹਿਆ, ਬਈ ਜੇ ਇਹ ਸਰਕਾਰ ਦੀ ਈਣ ਨਹੀਂ ਮੰਨਦਾ ਤਾਂ ਇਹਨੂੰ ਸਭ ਤੋਂ ਪਹਿਲਾਂ ਚਰਖੜੀ ਦੇ ਉੱਤੇ ਚੜ੍ਹਾਇਆ ਜਾਵੇ। ਸਮਾਂ ਬੜਾ ਸੀਮਤ ਹੈ, ਇਹ ਜਿਹੜੇ ਤਸੀਹੇ ਸੀ ਸਿੱਖਾਂ ਵਾਸਤੇ ਕਿਵੇਂ ਅਤੇ ਕਿਸ ਤਰ੍ਹਾਂ ਦੇ ਨੀਅਤ ਕੀਤੇ ਗਏ, ਇਹ ਇੱਕ ਵੱਖਰਾ ਵਿਸ਼ਾ ਹੈ ਅਤੇ ਬੜਾ ਲੰਬੇਰੀ ਮੰਗ ਕਰਦਾ ਸਮੇਂ ਦੀ। ਸਮਾਂ ਆਵੇਗਾ ਕਿਸੇ ਦਿਨ, ਯਤਨ ਕਰਾਂਗੇ ਇਹਨਾਂ ਦੇ ਨੇੜੇ ਹੋ ਕੇ ਵੇਖਣ ਦਾ ਬਈ ਇਹ ਕਿਉਂ ਸਾਡੇ ਵਾਸਤੇ ਸਭ ਕੁਝ ਹੋਇਆ। ਭਾਈ ਤਾਰੂ ਸਿੰਘ ਨੂੰ ਚਰਖੜੀ ਦੇ ਉੱਤੇ ਚੜ੍ਹਾ ਕੇ ਜਲਾਦ ਨੇ ਰੱਸਿਆਂ ਦੇ ਨਾਲ ਬੰਨ੍ਹ ਕੇ ਅਤੇ ਜਦੋਂ ਚਰਖੜੀ ਨੂੰ ਗੇੜਾ ਦਿੱਤਾ ਖੂਨ ਦੇ ਫੁਹਾਰੇ ਸਰੀਰ ਵਿੱਚੋਂ ਵਹਿ ਤੁਰੇ। ਜਦੋਂ ਰੂੰ ਵਾਂਗ ਸਾਰਾ ਸਰੀਰ ਪਿੰਜਿਆ ਗਿਆ ਅਤੇ ਜਲਾਦ ਨੇ ਕਾਜੀ ਵੱਲ ਵੇਖਿਆ, ਕਾਜੀ ਨੇ ਇਸ਼ਾਰਾ ਦਿੱਤਾ, ਚਰਖੜੀ ਰੋਕ ਦਿੱਤੀ ਗਈ। ਰੱਸੇ ਖੋਲ੍ਹ ਕੇ ਜਲਾਦ ਨੇ ਆਪਣੇ ਮੋਢੇ ਉੱਤੇ ਭਾਈ ਤਾਰੂ ਸਿੰਘ ਨੂੰ ਸੁੱਟਿਆ, ਚਰਖੜੀ ਤੋਂ ਚਲਾ ਕੇ ਧਰਤੀ ਉੱਤੇ ਮਾਰਿਆ ਜਿਸ ਤਰ੍ਹਾਂ ਜ਼ਿਮੀਂਦਾਰ ਸੁਹਾਗਾ ਸੁੱਟਦਾ ਹੈ। ਡਿੱਗੇ ਹੋਏ ਭਾਈ ਤਾਰੂ ਸਿੰਘ ਦੇ ਸਾਹਮਣੇ ਜਿਹੜਾ ਕਾਜੀ ਚਲਾ ਗਿਆ, ਕਹਿਣ ਲੱਗਾ, ਭਾਈ ਤਾਰੂ ਸਿੰਘਾ, ਹਾਲੀ ਤੇਰੇ ਕੋਲ ਸਮਾਂ ਹੈ, ਤੇਰਾ ਇਲਾਜ ਹੋ ਸਕਦਾ, ਤੂੰ ਬਚ ਸਕਦਾ ਜੇ ਸਰਕਾਰ ਦੀ ਇਨ ਮੰਨ ਲਵੇਂ, ਜਿਹੜਾ ਅੰਮ੍ਰਿਤ ਛਕਿਆ ਇਹ ਛੱਡ ਦੇਵੇਂ, ਇਸਲਾਮ ਨੂੰ ਧਾਰਨ ਕਰ ਲਵੇਂ, ਸਰਕਾਰ ਦੀਆਂ ਆਇਤਾਂ ਨਾਲ ਸਮਝੌਤਾ ਹੋ ਜਾਵੇ ਅਤੇ ਹੁਣ ਵੀ ਤੈਨੂੰ ਬਖਸ਼ਿਆ ਜਾ ਸਕਦਾ। ਭਾਈ ਤਾਰੂ ਸਿੰਘ ਕਹਿਣ ਲੱਗਾ, ਉਹ ਕਾਜੀ, ਮੈਂ ਆਪਣੀ ਸਿੱਖੀ ਜਿਹੜੀ ਹੈ ਕੇਸਾਂ ਸਵਾਸਾ ਸੰਗ ਲੈ ਕੇ ਜਾਵਾਂਗਾ। ਕਾਜੀ ਕਹਿਣ ਲੱਗਾ ਜ਼ਕਰੀਆ ਖਾਨ ਨੂੰ, ਬਈ ਭਾਈ ਤਾਰੂ ਸਿੰਘ ਅਜੇ ਵੀ ਆਪਣੇ ਦ੍ਰਿੜ ਇਰਾਦੇ ਉੱਤੇ ਅੜਿਆ ਹੋਇਆ ਹੈ, ਇਹਦੇ ਕੇਸ ਕਤਲ ਕਰ ਦਿੱਤੇ ਜਾਣ। ਇਤਿਹਾਸ ਇਸ ਗੱਲ ਦੀ ਅਗਵਾਈ ਭਰਦਾ ਹੈ, ਜਦੋਂ ਭਾਈ ਤਾਰੂ ਸਿੰਘ ਦੇ ਕੇਸਾਂ ਵੱਲ ਕੈਂਚੀ ਲਿਜਾਣ ਦਾ ਯਤਨ ਕੀਤਾ ਅਤੇ ਮਾਨੋ ਜਿਹੜਾ ਕੇਸ ਕਤਲ ਕਰਨ ਵਾਲਾ ਸੀ ਉਹਦੇ ਹੱਥਾਂ ਨੇ ਇੰਨੀ ਬੇਜਾਨ ਸੀ, ਭਾਈ ਤਾਰੂ ਸਿੰਘ ਦੇ ਕੇਸ ਜਿਹੜੇ ਸਨ ਮਾਨੋ ਲੋਹੇ ਦੀਆਂ ਸਲਾਖਾਂ ਬਣੇ ਹੋਏ ਸਨ। ਕਿਉਂਕਿ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ, ਇਹ ਪਾਤਸ਼ਾਹ ਇਹ ਜਿਹੜੀ ਸਿੱਖੀ ਹੈ ਮੇਰੀ ਕੇਸਾਂ 'ਤੇ ਸਵਾਸਾਂ ਸੰਗ ਜਾਵੇ। ਕਾਜੀ ਕਹਿਣ ਲੱਗਾ, ਜਲਾਦ ਨੇ ਜਵਾਬ ਦੇ ਦਿੱਤਾ, ਕੇਸ ਨਹੀਂ ਕੱਟੇ ਜਾ ਰਹੇ। ਕਾਜੀ ਕਹਿਣ ਲੱਗਾ, ਇਹਦਾ ਖੋਪਰ ਉਤਾਰ ਦਿੱਤਾ ਜਾਵੇ, ਹਾਲੀ ਵੀ ਸਮਾਂ ਜੇ ਇਹ ਮੰਨ ਜਾਵੇ। ਅਤੇ ਭਾਈ ਤਾਰੂ ਸਿੰਘ ਕਹਿਣ ਲੱਗਾ, ਇਹ ਕਾਜੀ, ਜਿਸ ਜ਼ਕਰੀਆ ਖਾਨ ਦੇ ਆਖੇ ਤੂੰ ਆ ਤਸੀਹੇ ਦੇ ਰਿਹਾ ਨਾ, ਇਸ ਜ਼ਕਰੀਆ ਖਾਨ ਨੂੰ ਮੈਂ ਆਪਣੀ ਜੁੱਤੀ ਦੇ ਅੱਗੇ ਲਾ ਕੇ ਲਿਜਾਵਾਂਗਾ ਅਤੇ ਆਪਣੀ ਸਿੱਖੀ ਜਿਹੜੀ ਹੈ ਕੇਸਾਂ ਸਵਾਸਾਂ ਸੰਗ ਲਵਾਵਾਂਗਾ। ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ ਗਈ, ਭਾਈ ਤਾਰੂ ਸਿੰਘ ਨੂੰ ਨਖਾਸ ਚੌਂਕ 'ਚੋਂ ਸੁੱਟ ਦਿੱਤਾ ਗਿਆ। ਇੱਧਰ ਜਿਹੜਾ ਜਦੋਂ ਜ਼ਕਰੀਆ ਖਾਨ ਘਰ ਵਿੱਚ ਗਿਆ, ਇਹਨੂੰ ਪਿਸ਼ਾਬ ਦਾ ਬੰਨ ਪੈ ਗਿਆ। ਆਖਰ ਜਦੋਂ ਇਸ ਸਭ ਕਾਸੇ ਦਾ ਲੇਖਾ ਜੋਖਾ ਹੋਣ ਲੱਗਾ ਅਤੇ ਫੈਸਲਾ ਹੋਇਆ ਬਈ ਖਾਲਸੇ ਤੋਂ ਜਾ ਕੇ ਪਤਾ ਕੀਤਾ ਜਾਵੇ, ਅੰਮ੍ਰਿਤਸਰ ਦੀ ਧਰਤੀ ਉੱਤੇ ਸ਼ਬੇਕ ਸੋ ਜੰਬਰੀਆ ਆਇਆ, ਖਾਲਸੇ ਦੇ ਚਰਨਾਂ ਵਿੱਚ ਬੇਨਤੀ ਕੀਤੀ। ਖਾਲਸਾ ਕਹਿਣ ਲੱਗਾ, ਇਹਨੂੰ ਬਖਸ਼ਿਆ ਨਹੀਂ ਜਾ ਸਕਦਾ। ਅਤੇ ਭਾਈ ਸਾਹਿਬ ਨੇ ਅੰਤਿਮ ਸਵਾਸਾਂ ਵਾਲੇ ਕੀ ਗੱਲ ਕਹੀ ਸੀ? ਕਹਿਣ ਲੱਗੇ ਜੀ, ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਲਾ ਕੇ ਲਿਜਾਵਾਂਗਾ। ਸਿੰਘ ਕਹਿਣ ਲੱਗੇ, ਖਾਲਸਾ ਕਹਿਣ ਲੱਗਾ ਵੀ ਹੁਣ ਇੱਕੋ ਹੀ ਇਲਾਜ ਹੈ, ਇਹਦੇ ਜ਼ਕਰੀਆ ਖਾਨ ਦੇ ਸਿਰ ਵਿੱਚ ਛਿੱਤਰ ਮਾਰੇ ਜਾਣ, ਭਾਈ ਤਾਰੂ ਸਿੰਘ ਦੇ ਜੋੜੇ ਦੇ, ਅਤੇ ਫਿਰ ਇਹਦਾ ਜਿਹੜਾ ਇਹ ਪਿਸ਼ਾਬ ਦਾ ਬੰਨ ਹੈ ਇਹਨੂੰ ਕੋਈ ਤਕਲੀਫ ਦਾ ਆਰਾਮ ਆ ਸਕਦਾ ਹੈ। 21 ਦਿਨ ਇਹਦੇ ਸਿਰ ਵਿੱਚ ਜਿਵੇਂ ਛਿੱਤਰ ਵੱਜਦੇ ਰਹੇ, ਆਓ ਜਰਾ ਤੱਕਣ ਦਾ ਯਤਨ ਕਰੀਏ।
ਸ਼ੁਰੂ ਹੋ ਗਈਆਂ ਖਾਨ ਦੇ ਹਾਂ ਖਾਨ ਦੇ ਦਾ ਪੇਟ 'ਚ ਪੀੜਾ ਹਾਂ, ਸਾਰੇ ਵਿੱਚ ਦਰਬਾਰ ਦੇ ਹਾਂ ਦਰਬਾਰ ਦੇ ਪੈ ਗਈਆਂ ਪੀੜਾ।
ਤਾਰੂ ਸਿੰਘ ਨੇ ਦੱਸਤੇ ਹਾਂ ਦੱਸਤੇ ਸੀ ਬੋਲ ਪਗਾ ਕੇ, ਖਾਨ ਜਾ ਰਿਹਾ ਨਰਕ ਨੂੰ ਹਾਂ ਨਰਕ ਨੂੰ ਸੀ ਜੁੱਤੀਆਂ ਖਾ ਕੇ।
ਉਹ ਕੁੜੀਆਂ ਦੇ ਦੇ ਥੱਕ ਗਏ ਹਾਂ ਥੱਕ ਗਏ ਸਭ ਵਾਦ ਤਨੰਤਰ, ਢੱਡ ਪੀੜ ਵਿੱਚ ਪਿਆਨਾ ਪਿਆਨਾ ਮਾਸਾ ਵੀ ਅੰਤਰ।
ਤਾਰੂ ਸਿੰਘ ਦਾ ਹਾਂ ਸਿੰਘ ਦਾ ਲਿਆਏ ਫਿਰ ਜਾ ਕੇ, ਕਾਰ ਜਾ ਰਿਹਾ ਨਰਕ ਨੂੰ ਹਾਂ ਨਰਕ ਨੂੰ ਫਿਰ ਜੁੱਤੀਆਂ ਖਾ ਕੇ।
ਉਹ ਜੋ ਨਿਕਲਿਆ ਤੀਰ ਕਮਾਨ ਚੋਂ ਹਾਂ ਕਮਾਨ ਚੋਂ ਵਾਪਸ ਨਾ ਆਵੇ, ਸਿੱਖ ਦੇ ਕੱਢੇ ਬੋਲ ਨੂੰ ਹਾਂ ਬੋਲ ਨੂੰ ਕਿਹੜਾ ਉਲਟਾਵੇ।
ਹਰ ਕੱਢਦਾ ਖਾਨ ਜੀ ਖਾਨ ਜੀ ਹਾਂ ਖਾਨ ਜੀ ਥੱਕਿਆ ਪਛਤਾ ਕੇ, ਖਾਨ ਜਾ ਰਿਹਾ ਨਰਕ ਨੂੰ ਹਾਂ ਨਰਕ ਨੂੰ ਫਿਰ ਜੁੱਤੀਆਂ ਖਾ ਕੇ।
ਓ ਜੋ ਜੋ ਛਿੱਤਰ ਵੱਜਦਾ ਹਾਂ ਵੱਜਦਾ ਦੁੱਖ ਹੋ ਰਿਹਾ ਥੋੜਾ, ਆਖੇ ਮਈ ਤੋਂ ਵੱਜਿਆ ਵੱਜਿਆ ਧਰਮੀ ਤੇ ਲੋੜਾ।
ਵਿੱਚ ਮੁੱਕੀਆਂ ਮਾਰਦਾ ਮਾਰਦਾ ਡਾਡਾ ਪਛਤਾ ਕੇ, ਖਾਨ ਜਾ ਰਿਹਾ ਨਰਕ ਨੂੰ ਆ ਨਰਕ ਨੂੰ ਫਿਰ ਪਛਤਾ ਕੇ।
ਓ ਸਿਰ ਤੇ ਗੰਜ ਸੀ ਪੈ ਗਿਆ ਪੈ ਗਿਆ ਵੱਜ ਵੱਜ ਕੇ ਛਿੱਤਰ, ਜਾਂਦੀ ਵਾਰ ਨਾ ਉਸ ਨੂੰ ਹਾਂ ਉਸ ਨੂੰ ਕੋਈ ਜਾਪੇ ਮਿੱਤਰ।
ਪੀੜ ਸੀ ਲੇਟਦਾ ਲੇਟਦਾ ਧਰਤੀ ਤੇ ਆ ਕੇ, ਖਾਨ ਜਾ ਰਿਹਾ ਨਰਕ ਨੂੰ ਹਾਂ ਨਰਕ ਨੂੰ ਸੀ ਜੁੱਤੀਆਂ ਖਾ ਕੇ।
ਉਹ ਟੁੱਟਦਾ ਨਹੀਂ ਉਹ ਪੇਟ ਦਾ ਪੇਟ ਦਾ ਬਨ ਪੈ ਗਿਆ ਪਾਰ, ਮਾਰੇ ਚੀਕਾਂ ਤੜਫਦਾ ਤੜਫਦਾ ਕਰਮਾਂ ਨੂੰ ਮਾਰਾ।
ਚੰਤਰ ਮੰਤਰ ਥੱਕ ਗਏ ਸਭ ਥੱਕ ਗਏ ਸਭ ਢਿੱਲ ਲਗਾ ਕੇ,
ਖਾਲ ਜਾ ਰਿਹਾ ਨਰਕ ਨੂੰ ਹਾਂ ਨਰਕ ਨੂੰ ਸਿਰ ਜੁੱਤੀਆਂ ਖਾ ਕੇ।
ਮਾਨੋ ਪਰਮੇਸ਼ੁਰ ਦੀ ਕਚਹਿਰੀ ਜਿਹੜੀ ਸੀ ਉਹਦਾ ਜਿਹੜਾ ਅਦੁੱਤੀ ਫੈਸਲਾ ਸੀ ਉਹ ਇਹ ਸੰਸਾਰ ਨੂੰ ਦੱਸ ਰਿਹਾ ਸੀ ਬਈ ਭਾਈ ਤਾਰੂ ਸਿੰਘ ਸੱਚਾ ਹੈ ਧਰਮੀ ਹੈ ਅਤੇ ਇਹ ਝੂਠਾ। ਜਿਹੜੀ ਭਾਈ ਤਾਰੂ ਸਿੰਘ ਦੀ ਜ਼ਬਾਨ ਵਿੱਚੋਂ ਨਿਕਲੀ ਗੱਲ ਹੈ ਉਹ ਪਰਮੇਸ਼ੁਰ ਦੀ ਧਰਮ ਧੁਜਾ ਵਿੱਚੋਂ ਆਇਆ ਹੋਇਆ ਅਨਿਆਲਾ ਤੀਰ ਹੈ ਜਿਹਦੇ ਨਾਲ ਡੱਸਿਆ ਹੋਇਆ ਜ਼ਕਰੀਆ ਖਾਨ ਜਿਹੜਾ 21 ਦਿਨ ਛਿੱਤਰਾਂ ਦੀ ਮਾਰ ਖਾ ਕੇ ਇਸ ਦੁਨੀਆ ਤੋਂ ਗਿਆ। ਔਰ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੂੰ ਜਦੋਂ ਇਹਦੇ ਚਲੇ ਜਾਣ ਦਾ ਪਤਾ ਲੱਗਾ ਉਸ ਤੋਂ ਬਾਅਦ ਇਸ ਪੰਜ ਭੌਤਿਕ ਦੇਹੀ ਨੂੰ ਤਿਆਗਦਿਆਂ ਹੋਇਆਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਲਿਵ ਲੀਨ ਨੇ, ਉਹ ਸਦਾ ਜਿੰਦੇ ਨੇ ਕਿਉਂਕਿ ਉਹਨਾਂ ਦੀ ਆਤਮਿਕ ਵਿਚਾਰ ਉਹਨਾਂ ਦਾ ਆਤਮਿਕ ਬਲ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਅੱਜ ਸੰਸਾਰ ਦੇ ਲੋਕ ਚੁੱਕ ਚੁੱਕ ਕੇ ਉਹਨਾਂ ਨੂੰ ਜਦੋਂ ਯਾਦ ਕਰਦੇ ਨੇ ਅਤੇ ਮਾਨੋ ਉਹ ਸੰਗਤ ਵਿੱਚ ਬੈਠੇ ਨਜ਼ਰ ਆਉਂਦੇ ਨੇ। ਐਸੀ ਹੈ ਖਾਲਸੇ ਦੀ ਅਦੁੱਤੀ ਕੁਰਬਾਨੀ ਇਤਿਹਾਸ ਜਿਹਦੀ ਪਵਿੱਤਰਤਾ ਸਤਿਗੁਰੂ ਮਹਾਰਾਜ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਕਾਇਮ ਕੀਤੀ ਹੈ। ਇੰਨੀਆਂ ਬੇਨਤੀਆਂ ਕਰਦੇ ਦਾਸ ਖਿਮਾ ਦੇ ਜਾਚਕ ਨੇ, ਇਹ ਤੁਹਾਡਾ ਆਪਣਾ ਜਥਾ ਹੈ। ਦਾਸਨ ਦਾਸ ਸਰਜੀਤ ਸਿੰਘ ਆਗੂ ਬੁਲਾਰਾ ਭਾਈ ਗੁਰਮੇਲ ਸਿੰਘ ਪਿੰਡ ਉਮਰੀਆਣਾ ਜ਼ਿਲ੍ਹਾ ਮੋਗਾ, ਭਾਈ ਸਤਨਾਮ ਸਿੰਘ ਜੀ ਪਿੰਡ ਬੁੱਕਣਵਾਲਾ ਜ਼ਿਲ੍ਹਾ ਮੋਗਾ, ਤਕਰੀਬਨ 27 ਤਰੀਕ ਤੱਕ ਆਪਦੇ ਚਰਨਾਂ ਵਿੱਚ ਗੁਰੂ ਜਸ ਕਹਿਣ ਵਾਸਤੇ ਜੋ ਪ੍ਰਬੰਧਕ ਕਮੇਟੀ ਨੇ ਸਮਾਂ ਨਿਯਤ ਕੀਤਾ ਕਰਦੇ ਰਹਾਂਗੇ, ਯਤਨ ਕਰਾਂਗੇ। ਗੁਰਮਤ ਦੇ ਦਾਇਰੇ ਅੰਦਰ ਹੀ ਗਏ, ਆਪ ਦੀ ਅਸੀਸ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼, ਜੋ ਧਰਮ ਦੀ ਸਹੀ ਪ੍ਰਵਿਰਤੀ ਹੈ ਉਹੀ ਆਪ ਦੇ ਨਾਲ ਸਾਂਝਾ ਕੀਤਾ ਜਾਵੇ ਇਹ ਦਿਲੋਂ ਉਮੀਦ ਰੱਖਦੇ ਹਾਂ। ਫਿਰ ਵੀ ਕਿਤੇ ਆਸੇ ਪਾਸੇ ਬੋਲਦਿਆਂ ਜੇ ਕੋਈ ਗੱਲ ਸਾਡੇ ਸਿਧਾਂਤ ਦੇ ਧਰਮ ਦੇ ਪਾਸੇ ਗਈ ਹੋਵੇ ਉਹਦੀ ਦਾਸ ਮਾਫ਼ੀ ਮੰਗਦਾ। ਯਤਨ ਕਰੀਏ, ਗੁਰੂ ਵਾਲੇ ਬਣੀਏ ਚੜ੍ਹਦੀ ਕਲਾ ਦੇ ਵਿੱਚ ਅਤੇ ਸਤਿਗੁਰੂ ਮਹਾਰਾਜ ਨੂੰ ਨਤਮਸਤਕ ਹੋ ਕੇ ਖਾਲਸਾ ਜੀਵਨ ਦੇ ਨਾਲ ਆਪਣੇ ਆਪ ਨੂੰ ਜੋੜੀਏ। ਇੰਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਚਕਾ ਉਹ ਪਿਆਰ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੀਤੀ, ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ। ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੀਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ। ਤੂੰ ਸਦਾ ਰਹੂ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ, ਸੁਖ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ, ਸਦਾ ਰਹੂ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਦਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵ ਏ ਸਦਾ ਸਿਫਤ ਸਲਾਹ ਤੇਰੇ, ਨਾਮ ਮਾਨ ਵਸਾਵ ਏ ਨਾਮ ਜਨ ਕੇ ਮਨ ਵਸਿਆ, ਵਾਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨੀ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸੌਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।